ਜਾਰੀ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ, ਲਗਾਤਾਰ ਕਾਂਗਰਸ ਦਾ ਇੱਕ ਨਾਰਾ ਰਿਹਾ ਹੈ ਕਿ ਉਹ ਇੱਕ ਸੈਕੂਲਰ ਪਾਰਟੀ ਹੈਗੀ ਹੈ ਔਰ ਬੀਜੇਪੀ ਦੇ ਉੱਤੇ ਉਹਨਾਂ ਦੇ ਐਲੀਗੇਸ਼ਨ ਲਗਾਤਾਰ ਰਹੇ ਹੈ ਕਿ ਇੱਕ ਕਮਿਊਨਲ ਪਾਰਟੀ ਹੈ, ਲੇਕਿਨ ਉਹਨਾਂ ਦੇ ਆਪਣੇ ਹੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਧਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਸ਼ਿਵ ਸੈਨਾ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਗਠਬੰਧਨ ਕੀਤਾ ਹੈਗਾ, ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਜੋ ਕਾਂਗਰਸ ਦੀ ਇਸ ਵੇਲੇ ਗਠਬੰਧਨ ਹੈ, ਕਾਂਗਰਸ ਨੂੰ ਇਸ ਸਮੇਂ ਸੈਕੂਲਰਿਜ਼ਮ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈਗਾ ਕਿ ਇਸ ਸਮੇਂ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰਸ ਨੇ ਉਹ ਉਹਨਾਂ ਦੇ ਸੰਬੰਧ RSS ਦੇ ਨਾਲ ਵੀ ਹੈਗੇ ਨੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਉਹਨਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਹੈਗਾ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਜੋ ਸੈਕੂਲਰ ਸੋਚ ਸੀ ਉਹ ਹੁਣ ਨਹੀਂ ਰਹੀ। ਸਟੋਪ ਟਾਕਿੰਗ ਅਬਾਊਟ ਸੈਕੂਲਰਿਜ਼ਮ, ਹਰੀਸ਼ ਰਾਵਤ ਜੀ ਸਿੱਧਾ ਹੀ ਉਹਨਾਂ ਦੇ ਉੱਤੇ ਨਾਮ ਲੈ ਕੇ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਕਿ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈਗਾ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਿਲ ਕੀਤਾ ਹੈਗਾ, ਇਹ ਉਹ ਨਵਜੋਤ ਸਿੰਘ ਸਿੱਧੂ ਆ ਜਿਹੜਾ ਬੀਜੇਪੀ ਦੇ ਨਾਲ 14 ਸਾਲ ਰਿਹਾ। ਇਸ ਤੋਂ ਇਲਾਵਾ ਉਹਨਾਂ ਨੇ ਸਿੱਧੇ ਨਾਮ ਲੈ ਕੇ ਕਿਹਾ ਹੈਗਾ ਕਿ ਨਾਨਾ ਪਟੋਲੇ, ਰੇਵੰਤ ਰੈਡੀ, ਇਹ ਸਾਰੇ RSS ਤੋਂ ਆਏ ਸੀਗੇ। ਉਹਨਾਂ ਦੇ ਨਾਲ ਇਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਧਦੇ ਕਿਹਾ ਹੈ। ਔਰ ਪ੍ਰਗਟ ਸਿੰਘ, ਇਹ ਤੇ 4 ਸਾਲ ਅਕਾਲੀ ਦਲ ਦੇ ਨਾਲ ਰਹਿ ਕੇ ਆਏ ਨੇ। ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਂਗਰਸ ਦੇ ਉੱਤੇ ਬੀਜੇਪੀ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ, ਇਹਨਾਂ ਕਈ ਅਹਿਮ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਜਿਹੜੇ ਨਿੱਜੀ ਪ੍ਰਾਈਵੇਟ ਟੀਵੀ ਚੈਨਲਸ ਨੇ ਜਾਂ ਕਈ ਪੱਤਰਕਾਰ ਨੇ ਉਹਨਾਂ ਨੂੰ ਵੀ ਇੰਟਰਵਿਊਸ ਦਿੱਤੇ ਨੇ। ਇਹਨਾਂ ਦੇ ਕਿਸ ਤਰ੍ਹਾਂ ਦੇ ਇੰਟਰਵਿਊਸ ਨੇ, ਕੀ ਉਹ ਗੱਲ ਕਰ ਰਹੇ ਨੇ, ਇਹਦੇ ਬਾਰੇ ਅਸੀਂ ਡਿਟੇਲ ਜਿਹੜੀ ਆ ਤੁਹਾਡੇ ਨਾਲ ਚੈਨਲ ਵਾਈ ਦੇ ਉੱਤੇ ਡਿਟੇਲ ਰਿਪੋਰਟ ਪੇਸ਼ ਕਰਾਂਗੇ। ਨਵਜੋਤ ਸਿੰਘ ਸਿੱਧੂ ਵੀ ਕਿਤੇ ਪਿੱਛੇ ਰਹਿਣ ਵਾਲੇ ਨਹੀਂ ਹੈਗੇ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦੋਸ਼ ਵੜਦਿਆਂ ਕਿਹਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਇਹ ਜ਼ਿੰਮੇਵਾਰ ਹੈਗੇ ਨੇ ਜਿਹੜੇ 3 ਕਿਸਾਨੀ ਦੇ ਕਾਨੂੰਨ ਆਏ ਨੇ, ਬਲਕਿ ਉਹਨਾਂ ਨੇ ਤਾਂ ਇਹ ਕਿਹਾ ਹੈਗਾ ਕਿ ਕਰਤਾ ਧਰਤਾ ਹੀ ਇਹ ਨੇ ਔਰ ਆਰਕੀਟੈਕਟ ਜਿਹੜੇ ਹੈਗੇ ਨੇ ਉਹ ਇਹਨਾਂ ਕਿਸਾਨ ਜਿਹੜੇ ਕਾਨੂੰਨ ਆਏ ਨੇ 3 ਖੇਤੀ ਕਾਨੂੰਨ, ਇਹਦੇ ਆਰਕੀਟੈਕਟ ਕੈਪਟਨ ਅਮਰਿੰਦਰ ਸਿੰਘ ਨੇ। ਇੱਕ ਵੀਡੀਓ ਪੋਸਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇਹ ਸਾਰੇ ਦੋਸ਼ ਜਿਹੜੇ ਨੇ ਉਹ ਲਗਾਏ ਨੇ। ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਾਂਗੇ ਕੁਛ ਹੋਰ ਖਬਰਾਂ ਦੀ, ਲੇਕਿਨ ਇਸ ਤੋਂ ਪਹਿਲਾਂ ਕਿ ਕੁਛ ਹੋਰ ਖਬਰਾਂ ਵੱਲ ਵਧੀਏ, ਅਸੀਂ ਸਿਰਫ 2 ਮਿੰਟ ਦੀ ਜਿਹੜੀ ਬ੍ਰੇਕ ਆ ਉਹ ਲੈਣ ਤੇ ਆ ਰਹੇ ਹਾਂ। 2 ਮਿੰਟ ਦੀ ਬ੍ਰੇਕ ਤੋਂ ਬਾਅਦ ਸਟੇਸ਼ਨ ਦੀ ਅਸੀਂ ਐਡ ਲੈ ਲਈ, ਉਸ ਤੋਂ ਫੌਰਨ ਬਾਅਦ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਆਈ ਖੁਸ਼ਬੂ
ਕਾਦੀ
ਦੀਵਾਲੀ ਦੀ ਫੂਡ ਬੇਸਿਕਸ ਤੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ, ਆਪਣੇ ਮਸਾਲਿਆਂ ਦੀ, ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ। ਜਿਵੇਂ 27 ਅਕਤੂਬਰ ਤੱਕ 9.07 ਕਿਲੋ ਪਿਲਸਬਰੀ ਦਿਵਿਆ ਜਾਂ ਗੋਲਡਨ ਟੈਂਪਲ ਆਟਾ ਸਿਰਫ $9.99 ਤੇ। ਖੁਸ਼ਬੂ ਆਈ
ਨਹੀਂ
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ਼ ਮੋਰ ਫੋਰ ਲੈਸ।
ਆਟਿਜ਼ਮ ਵਾਲਾ ਹਰ ਬੱਚਾ ਖਾਸ ਹੈ ਔਰ ਉਹਨਾਂ ਦਾ ਪਰਿਵਾਰ ਵੀ। ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ। ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ। ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਮਟਨ, ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ। ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ, ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ aeronokids.ca।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit southasiandaily.com. South Asian
Y मीडिया ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਪੰਜਾਬ ਦੇ ਨਾਲ ਰਿਲੇਟਡ ਕਾਫੀ ਸਾਰੀਆਂ ਖਬਰਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਹੜਾ ਇੱਕ ਨਵਾਂ ਹੋਰ ਨਿਹੰਗ ਬਣਿਆ ਅਸੀਂ ਅੱਜ ਕੱਲ੍ਹ ਕਈ ਮੈਂ ਦੇਖ ਰਿਹਾ ਕਿ ਪਤਾ ਨਹੀਂ ਇਹ ਲੋਕ ਨਿਹੰਗ ਬਣ ਗਏ ਨੇ ਸਿੱਖ ਬਣੇ ਕੀ ਹੈ ਕੀ ਚੱਕਰ ਕੀ ਹੈ ਔਰ ਬੜੇ ਨਵੇਂ ਨਵੇਂ ਲੋਕ ਜਿਹੜੇ ਨੇ ਉਹ ਪਕੜੇ ਜਾ ਰਹੇ ਨੇ ਉੱਥੇ ਇਹਦੇ ਬਾਰੇ ਵੀ ਸਾਰੀ ਗੱਲਬਾਤ ਕਰਾਂਗੇ ਔਰ ਖਾਸ ਅਸੀਂ ਲਗਾਤਾਰ ਤੁਹਾਨੂੰ ਬੈਕਗਰਾਊਂਡ ਦਿੱਤੀ ਹੈ ਲੇਕਿਨ ਕਈ ਜਿਹਨੇ ਕਹਿ ਰਹੇ ਨੇ ਕਿ ਉਹਦੀ ਬੈਕਗਰਾਊਂਡ ਅਸੀਂ ਮਿਸ ਕਰ ਗਏ ਇੱਕ ਵਾਰੀ ਬੇਨਤੀ ਜ਼ਰੂਰ ਹੋਏਗੀ ਕਿ ਲਗਾਤਾਰ ਤੁਸੀਂ ਪ੍ਰੋਗਰਾਮ ਸਵੇਰੇ 10 ਵਜੇ ਤੋਂ ਲੈ ਕੇ ਐਂਡ ਤੱਕ ਸਾਰਾ ਸੁਣਨਾ ਫਿਰ ਸਾਰੀ ਗੱਲ ਤੁਹਾਨੂੰ ਜਿਹੜੀ ਰੋਜ਼ ਅਸੀਂ ਤੁਹਾਨੂੰ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਪੂਰੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਖਾਸ ਕਰ ਇਹ ਜਿਹੜਾ ਲੀਡਰ ਬਣ ਕੇ ਜਿਹੜਾ ਘੁੰਮ ਰਿਹਾ ਹੈਗਾ ਅਮਨ ਸਿੰਘ ਜਿਹਨੂੰ ਬਾਬਾ ਕਿਹਾ ਜਾਂਦਾ ਬਾਬਾ ਅਮਨ ਸਿੰਘ ਨਿਹੰਗ ਜਿਹਨੂੰ ਕਿਹਾ ਜਾਂਦਾ ਇਹਦੀ ਪੂਰੀ ਬੈਕਗਰਾਊਂਡ ਅਸੀਂ ਤੁਹਾਨੂੰ ਦੱਸ ਦਿੱਤੀ ਹੈਗੀ ਹੈ ਇਹਨਾਂ ਦੇ ਪੇਰੈਂਟਸ ਦੀ ਵੀਡੀਓ ਜੇ ਤੁਸੀਂ ਮਿਸ ਕਰ ਗਏ ਹੋ ਤੇ ਕੋਈ ਗੱਲ ਨਹੀਂ ਸ਼ਾਮ ਨੂੰ ਚੈਨਲ ਵਾਇਜ਼ ਤੇ ਤੁਹਾਨੂੰ ਦਿਖਾ ਦਿਆਂਗੇ ਮਤਲਬ ਕਿ ਜਿਹੜਾ ਬੰਦਾ ਬਾਹਰ ਇਹਦੇ ਮਦਰ ਔਰ ਇਹਦੇ ਫਾਦਰ ਜਿਹੜੇ ਨੇ ਇਹ ਅਸਲ ਚ ਇਹਨਾਂ ਦੇ ਪਰਿਵਾਰ ਜਿਹੜੇ ਆ 4 ਜਣੇ ਆ 2 ਭਰਾ ਤੇ 2 ਭੈਣਾਂ ਤੇ ਚਲੋ ਉਹਨਾਂ ਦਾ ਛੱਡ ਦਿਓ ਇੱਕ ਇਹਨਾਂ ਦਾ ਜਿਹੜਾ ਭਰਾ ਹੈਗਾ ਉਹ ਵੀ ਵਿਚਾਰਾ ਮਜ਼ਦੂਰੀ ਕਰ ਰਿਹਾ ਕਿਸੇ ਤਰ੍ਹਾਂ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਇਹ ਜਿਹੜਾ ਲੀਡਰ ਬਣ ਕੇ ਜਿਹੜਾ ਬਾਹਰ ਘੁੰਮ ਰਿਹਾ ਧਰਮ ਦਾ ਠੇਕੇਦਾਰ ਬਣ ਗਿਆ ਅਸਲ ਵਿੱਚ ਅਕਸਰ ਹੁੰਦਾ ਇੱਦਾਂ ਹੀ ਆ ਜਿਹੜੇ ਬਾਹਰ ਪ੍ਰਚਾਰ ਕਰਦੇ ਹੁੰਦੇ ਆ ਧਰਮ ਦੇ ਠੇਕੇਦਾਰ ਉਹਨਾਂ ਦੇ ਘਰ ਦੇ ਵਿੱਚ ਇਸੇ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਔਰ ਇਹ ਜਿਹੜਾ ਧਰਮ ਦਾ ਠੇਕੇਦਾਰ ਬਣ ਕੇ ਘੁੰਮ ਰਿਹਾ ਸੋਧਾ ਲਾ ਦਿਆਂਗੇ ਬੇਅਦਬੀ ਦਾ ਸੀ ਇਨਸਾਫ ਦਵਾਤਾ ਉਹ ਬੰਦੇ ਨੂੰ ਮਾਰ ਕੇ ਵਿਚਾਰੇ ਨੂੰ ਇਹਦੀ ਮਦਰ ਤੇ ਇਹਦੇ ਫਾਦਰ ਉਹ ਵਿਚਾਰੇ ਬਿਲਕ ਰਹੇ ਨੇ ਇਹਦੀ ਮਦਰ ਕਹਿ ਰਹੀ ਹੈ ਵੀ ਜਿੰਨਾ ਜ਼ੋਰ ਬਾਹਰ ਲਗਾਇਆ ਹੋਇਆ ਹੈ ਉਹ ਸਾਡੇ ਵੱਲ ਵੀ ਦੇਖ ਲਾ ਔਰ ਉਹ ਉੱਥੇ ਕਿਸੇ ਦੇ ਘਰ ਦੇ ਵਿੱਚ ਬੈਠੇ ਨੇ ਆਪਣਾ ਕੋਈ ਘਰ ਤੇ ਹੈ ਹੀ ਨਹੀਂ ਉਹਨਾਂ ਕੋਲ ਵਿਚਾਰਿਆਂ ਕੋਲ ਉਹ ਕਹਿੰਦੇ ਜੀ ਇਹ ਜਿਹੜਾ ਵੱਡਾ ਲੀਡਰ ਬਣ ਕੇ ਘੁੰਮ ਰਿਹਾ ਸਾਨੂੰ ਤਾਂ ਪਤਾ ਨਹੀਂ ਇਹਦਾ ਔਰ ਪੁਲਿਸ ਸਾਨੂੰ ਤੰਗ ਕਰ ਰਹੀ ਹੈ ਇਹਦੇ ਮਦਰ ਕਹਿ ਰਹੇ ਆ ਜੀ ਇਹਨੇ ਕੋਈ ਕਦੇ ਘਰ ਦੀ ਸਾਰ ਨਹੀਂ ਲਈ ਬਿਲਕੁਲ ਕੋਈ ਜਦੋਂ ਪੱਤਰਕਾਰ ਉਹਨੂੰ ਪੁੱਛ ਰਹੇ ਨੇ ਜੀ ਛੋਟੇ ਹੁੰਦਿਆਂ ਪੜ੍ਹਾਈ ਲਿਖਾਈ 'ਚ ਕਿੱਦਾਂ ਸੀਗਾ ਉਹਦੀ ਮਦਰ ਕਹਿੰਦੀ ਜੀ ਇਹ ਤਾਂ ਕਦੇ ਸਕੂਲ ਦੀ ਇਹਨੇ ਸ਼ਕਲ ਨਹੀਂ ਦੇਖੀ ਇਹ ਤਾਂ ਇਹਦੇ ਪੜ੍ਹਾਈ ਲਿਖਾਈ ਦਾ ਕੀ ਚੱਕਰ ਹੈ ਇਹਦਾ ਕੋਈ ਪੜ੍ਹਾਈ ਲਿਖਾਈ ਨਹੀਂ ਇਹਨੇ ਕੀਤੀ ਇਹੋ ਜਿਹੇ ਲੋਕਾਂ ਨੂੰ ਅਸੀਂ ਪੰਥ ਦੇ ਹੀਰੋ ਦੱਸੀ ਜਾ ਰਹੇ ਹਾਂ ਸਾਡੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਇਹ ਜਿੰਨੇ ਲੋਕ ਨੇ ਇਹ ਜਿੰਨੇ ਠੇਕੇਦਾਰ ਨੇ ਇਹਨਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਲੋਕ ਸੌ ਲਿਆ ਖਾ ਲਿਆ ਲੰਗਰ ਛਕ ਲਿਆ ਅੱਛਾ ਜੀ ਇਹਨੂੰ ਮਾਰ ਦਿੱਤਾ ਉਹਨੂੰ ਲੜਾਈ ਕਰ ਦਿੱਤੀ ਇਹੀ ਕੰਮ ਹੈ ਇਹਨਾਂ ਲੋਕਾਂ ਦਾ ਕੋਈ ਇਹਨਾਂ ਦੀ ਕੰਟਰੀਬਿਊਸ਼ਨ ਕੀ ਹੈ ਇਹਨਾਂ ਲੋਕਾਂ ਦੀ ਫਾਦਰ ਨੂੰ ਇਹਦੇ ਨੂੰ ਕੈਂਸਰ ਹੋਇਆ ਮਦਰ ਇਹਦੇ ਵਿਚਾਰੇ ਹਾਰਟ ਅਟੈਕ ਦੇ ਪੀੜਿਤ ਨੇ ਉਹ ਕਹਿੰਦੇ ਜੀ ਮੈਨੂੰ ਅਟੈਕ ਹੋਇਆ ਬੀਪੀ ਉਹਨਾਂ ਦਾ ਵਿਚਾਰਿਆਂ ਦੀ ਬੁਰੀ ਹਾਲਤ ਹੈ ਪੁਲਿਸ ਇਹਨਾਂ ਦੇ ਘਰ ਦੇ ਗੇੜੇ ਲਾ ਰਹੀ ਹੈ ਇਹਦੀ ਮਦਰ ਦੀ ਇੱਕ ਰਿਕੁਐਸਟ ਹੈ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਪੁਲਿਸ ਆ ਕੇ ਉਹ ਕਹਿੰਦੀ ਜੀ ਜਿਹੜਾ ਪੱਤਰਕਾਰ ਇੰਟਰਵਿਊ ਕਰ ਰਿਹਾ ਇਹ ਦੇਖੋ ਜਿਹੜਾ ਪੱਤਰਕਾਰ ਇੰਟਰਵਿਊ ਕਰ ਰਿਹਾ ਇਹਦੀ ਜਿਹੜੀ ਮੈਂ ਤੈਨੂੰ ਬਾਬਾ ਕਹਿੰਦਾ ਨਹੀਂ ਚੰਗਾ ਲੱਗਦਾ ਜਿਹੜੀ ਅਮਨ ਸਿੰਘ ਹੈ ਅਮਨ ਸਿੰਘ ਜਿਹੜਾ ਮੇਨ ਲੀਡਰ ਬਣ ਕੇ ਘੁੰਮ ਰਿਹਾ ਹੈ ਕਿ ਜੀ ਔਰ ਜਿਹਨਾਂ ਦੀ ਫੋਟੋਆਂ ਸਾਰੀਆਂ ਤੋਮਰ ਸਾਹਿਬ ਦੇ ਨਾਲ ਆਈਆਂ ਹੋਈਆਂ ਇਹਦੀ ਮਦਰ ਕਹਿੰਦੀ ਜੀ ਮੇਰੀ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਵੀ ਪੁਲਿਸ ਸਾਨੂੰ ਪਰੇਸ਼ਾਨ ਨਾ ਕਰੇ ਪੱਤਰਕਾਰ ਨੂੰ ਕਹਿ ਰਹੀ ਹੈ ਕਿ ਤੂੰ ਮੇਰੇ ਬੇਟੇ ਵਰਗਾ ਆ ਪੁਲਿਸ ਉਹ ਗੰਦੀਆਂ ਗਾਲਾਂ ਮੈਨੂੰ ਕੱਢਦੀ ਆ ਵੀ ਬੇਟੇ ਮੈਂ ਤੈਨੂੰ ਕਹਿ ਨਹੀਂ ਸਕਦੀ ਤੂੰ ਮੇਰੇ ਬੇਟਿਆਂ ਵਰਗਾ ਇੰਨੀ ਮੈਨੂੰ ਗੰਦੀਆਂ ਗਾਲਾਂ ਕੱਢਦੇ ਆ ਮੈਨੂੰ ਡਰਾਉਂਦੇ ਨੇ ਮੇਰੀ ਬੁਰੀ ਹਾਲਤ ਹੋਈ ਵੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਪੁਲਿਸ ਮੈਨੂੰ ਹੋਰ ਤੰਗ ਨਾ ਕਰੇ ਇਹ ਤੁਸੀਂ ਬਸ ਕਿਸੇ ਤਰ੍ਹਾਂ ਮੀਡੀਆ ਦੇ ਵਿੱਚ ਇਹ ਗੱਲ ਪਲੀਜ਼ ਮੇਰੀ ਕਰੋ ਇਹਦੀ ਮਦਰ ਦੀ ਇੱਕ ਬੇਨਤੀ ਆ ਮੀਡੀਆ ਮੇਰੇ ਬਾਰੇ ਇਹ ਗੱਲ ਕਰੇ ਵੀ ਪੁਲਿਸ ਮੈਨੂੰ ਹੋਰ ਤੰਗ ਨਾ ਕਰੇ ਵੈਰੀ ਸੈਡ ਸਟੇਟ ਆਫ ਅਫੇਅਰਸ ਉਹ ਬਜ਼ੁਰਗ ਪੇਰੈਂਟਸ ਨੇ ਵਿਚਾਰੇ ਕਿੰਨਾ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਕਿੰਨਾ ਮਾੜਾ ਹੋ ਰਿਹਾ ਉਹਨਾਂ ਦੇ ਨਾਲ ਵਿਚਾਰਿਆਂ ਨੇ ਇਹ ਭਾਈ ਸਾਹਿਬ ਬਾਹਰ ਲੀਡਰ ਬਣ ਕੇ ਘੁੰਮ ਰਹੇ ਨੇ ਮੇਰੇ ਕੋਲ ਸੂਆ ਹੈ ਮੈਂ ਬੰਦੇ ਮਾਰ ਦਿੰਦਾ ਮੈਂ ਇਹ ਕਰ ਦਿੰਦਾ ਔਰ ਉਹ ਜਿਹੜਾ ਗਰੀਬ ਵਿਚਾਰਾ ਬੰਦਾ ਉਹਨੂੰ ਇਹਨਾਂ ਨੇ ਮਾਰ ਦਿੱਤਾ ਸੋ ਖੈਰ ਇਹਦੀ ਪੂਰੀ ਦਾਸਤਾਨ ਕੀ ਹੈ ਔਰ ਜਿਹੜਾ ਇੱਕ ਹੋਰ ਸ਼ਖਸ ਹੁਣ ਤੇ ਮੀਡੀਆ ਦੇ ਸਾਹਮਣੇ ਜਿਹੜੀਆਂ ਨਿਹੰਗ ਜਥੇਬੰਦੀਆਂ ਉਹਨਾਂ ਨੇ ਨਿਹੰਗ ਜਥੇਬੰਦੀਆਂ ਜਿਹੜੀ ਅਸਲੀ ਨਿਹੰਗ ਜਥੇਬੰਦੀਆਂ ਨੇ ਉਹਨੇ ਮੀਡੀਆ ਦੇ ਸਾਹਮਣੇ ਘੇਰ ਲਿਆ ਸੋ ਬਾਬਾ ਅਮਨ ਸਿੰਘ ਨੂੰ ਕੀ ਮਾਮਲਾ ਕੀ ਹੈ ਫੋਟੋ ਦੀ ਕੀ ਸੱਚਾਈ ਹੈ ਉਹ ਵੀ ਹੁਣ ਆਹਮਣੇ ਸਾਹਮਣੇ ਜਿਹੜੀ ਗੱਲ ਹੈ ਉਹ ਇਸ ਵੇਲੇ ਹੋ ਰਹੀ ਹੈ ਉਹਦੇ ਬਾਰੇ ਤੁਹਾਨੂੰ ਪੂਰੀ ਅਪਡੇਟ ਦੇਵਾਂਗੇ ਔਰ ਦੂਸਰਾ ਜਿਹੜੇ ਹੈਗੇ ਨੇ ਆਪਣੇ ਚੰਦਲੀਆਂ ਵਾਲੇ ਜੀ ਉਹ ਜਿਹੜੇ ਉਹਨਾਂ ਨੇ ਹਾਲ ਹੀ ਦੇ ਵਿੱਚ ਬਿਆਨ ਦਿੱਤੇ ਨੇ ਸੋ ਕਈ ਲੋਕ ਉਹਨਾਂ ਨੂੰ ਵਿਰੋਧ ਕਰ ਰਹੇ ਨੇ ਸੋ ਕਈ ਲੋਕ ਉਹਨਾਂ ਦੇ ਹੱਕ 'ਚ ਗੱਲ ਕਰ ਰਹੇ ਨੇ ਰਣਜੀਤ ਸਿੰਘ ਢੰਡਰੀਆਂ ਵਾਲੇ ਸਾਹਿਬ ਨੇ ਵੀ ਇਹ ਸਾਰੇ ਮੁੱਦੇ 'ਤੇ ਜਿਹੜੇ ਬਿਆਨ ਦਿੱਤੇ ਨੇ ਉਹਦੀ ਅਪਡੇਟ ਵੀ ਤੁਹਾਡੇ ਨਾਲ ਹੁਣੇ ਸ਼ੇਅਰ ਕਰਦੇ ਹਾਂ ਵੀ ਕਿਹੜੇ ਲੋਕ ਉਹਨਾਂ ਦੇ ਖਿਲਾਫ਼ ਨੇ ਕਿਹੜੇ ਲੋਕ ਉਹਨਾਂ ਦੇ ਹੱਕ 'ਚ ਨੇ ਸੋ ਉਹ ਮਾਮਲਾ ਵੀ ਇੱਕ ਕਾਫ਼ੀ ਜ਼ਿਆਦਾ ਧੂਲ ਪਕੜ ਰਿਹਾ ਸੋ ਉਹਦੀ ਵੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਜਦੋਂ ਅਨਾਜ ਮੰਡੀ ਗਏ ਨੇ ਬੜੇ ਮੁਸ਼ਕਿਲ ਉਹਨਾਂ ਨੂੰ ਸਵਾਲ ਪੁੱਛੇ ਗਏ ਨੇ ਕੀ ਪੁੱਛੇ ਗਏ ਨੇ ਉਹ ਤੁਹਾਨੂੰ ਅਪਡੇਟ ਕਰਾਂਗੇ ਔਰ ਅਮਰਿੰਦਰ ਰਾਜਾ ਵੜਿੰਗ ਪੂਰੇ ਐਕਸ਼ਨ 'ਚ ਨਜ਼ਰ ਆਏ ਪ੍ਰੈਸ ਕਾਨਫਰੰਸ ਕੀਤੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਔਰ ਕੀ ਰਿਪੋਰਟ ਕਾਰਡ ਅਮਰਿੰਦਰ ਰਾਜਾ ਵੜਿੰਗ ਨੇ ਜਿਹੜਾ ਪੇਸ਼ ਕੀਤਾ ਉਹ ਵੀ ਤੁਹਾਨੂੰ ਅਸੀਂ ਹੁਣੇ ਜਿਹੜਾ ਅਪਡੇਟ ਆ ਉਹ ਕਰਨ ਜਾ ਰਹੇ ਹੈਗੇ ਹਾਂ। ਔਰ ਇਸ ਤੋਂ ਇਲਾਵਾ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਸੌਰਵ ਰਤਨ ਜੀ ਜੁੜ ਚੁੱਕੇ ਨੇ, ਜਿਹੜਾ ਉਹਨਾਂ ਦਾ ਵੀ ਅਸੀਂ ਸਵਾਗਤ ਕਰ ਲਈਏ, ਫਿਰ ਕਾਲ ਤੁਹਾਡੀ ਆਨ ਦੇਅਰ ਕਰਾਂਗੇ ਸਰ, ਵੇਟ ਕਰ ਲਓ, ਬਿਲਕੁਲ ਸਾਰੀਆਂ ਕਾਲਸ ਵੀ ਆਨ ਦੇਅਰ ਲਵਾਂਗੇ, ਗੱਲਬਾਤ ਸਾਰੀ ਇਸ ਮੁੱਦੇ ਦੇ ਉੱਤੇ ਜ਼ਰੂਰ ਕੀਤੀ ਜਾਏਗੀ। ਲੇਕਿਨ ਉਸ ਤੋਂ ਪਹਿਲਾਂ ਜੀ ਸੌਰਵ ਰਤਨ ਜੀ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਥੈਂਕ ਯੂ ਜਿਤਵੀਰ ਜੀ, ਥੈਂਕ ਯੂ ਫਾਰ ਬ੍ਰਿੰਗਿੰਗ ਮੀ ਔਨ ਦੀ ਏਅਰ, ਥੈਂਕ ਯੂ ਟੂ ਵਾਈ ਮੀਡੀਆ ਟੀਮ ਔਰ ਸਾਰੇ ਲਿਸਨਰਸ ਨੂੰ ਮੇਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਨਮਸਕਾਰ ਜੀ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਨਮਸਕਾਰ ਜੀ। ਔਰ ਪਹਿਲਾਂ ਤਾਂ ਤੁਸੀਂ ਇਹ ਦੱਸੋ, ਫਾਈਨੈਂਸ਼ੀਅਲ ਪਲੈਨਿੰਗ ਦੀ ਅੱਜ ਤੁਹਾਡੇ ਨਾਲ ਗੱਲ ਕਰਾਂਗੇ, ਪਹਿਲਾਂ ਇਹ ਦੱਸੋ ਇੰਡੀਆ ਪਾਕਿਸਤਾਨ ਦਾ ਮੈਚ ਦੇਖਣ ਲਈ ਤਿਆਰ ਹੋ? ਮੈਂ ਇਹ ਨਹੀਂ ਤੁਹਾਨੂੰ ਪੁੱਛਾਂਗਾ ਕੌਣ ਜਿੱਤੇਗਾ, ਉਹ ਮੈਂ ਤੇ ਤੁਹਾਨੂੰ ਸਿੰਪਲ ਜਿਹਾ ਪੁੱਛਾਂਗਾ ਵੀ ਇੰਡੀਆ ਪਾਕਿਸਤਾਨ ਦੇ ਮੈਚ ਵਿੱਚ ਇੱਕ ਪਲੇਅਰ ਜਿਹਨੂੰ ਤੁਸੀਂ ਦੇਖਣ ਲਈ ਬੜੇ ਐਕਸਾਈਟਡ ਹੋ, ਕੋਈ ਇੱਕ ਪਲੇਅਰ ਕੋਈ ਜਿਹਦਾ ਨਾਮ ਲੈਣਾ ਚਾਹੋ ਇੰਡੀਆ ਪਾਕਿਸਤਾਨ ਦੇ ਮੈਚ ਵਿੱਚ?
ਦੇਖੋ ਜੀ, ਆਈ ਵੁੱਡ ਡੈਫੀਨੇਟਲੀ ਲਾਈਕ ਟੂ ਸੀ ਕਿ ਬਾਬਰ ਆਜ਼ਮ ਸਾਹਿਬ ਕਿਵੇਂ ਪਲੇਅ ਕਰਦੇ ਨੇ, ਕਿਉਂਕਿ ਹੀ ਇਜ਼ ਮਿਸਟਰ ਕੋਹਲੀ ਉਹਨਾਂ ਦੇ ਆਈਡੀਅਲ ਨੇ, ਐਂਡ ਹੀ ਹੈਜ਼ ਬੀਨ ਡਿਲੀਵਰਿੰਗ ਰੀਅਲੀ ਵੈਲ ਵਿਦ ਹਿਸ ਬੈਟ ਐਂਡ ਹਿਸ ਸਪਿਰਿਟ ਆਫ ਸਪੋਰਟਸਮੈਨਸ਼ਿਪ, ਸੋ ਆਈ ਵੁੱਡ ਲਾਈਕ ਟੂ ਸੀ ਕਿ ਉਹਨਾਂ ਦਾ ਬੱਲਾ ਕੀ ਕਮਾਲ ਦਿਖਾਉਂਦਾ।
ਠੀਕ ਹੈ ਜੀ, ਠੀਕ ਹੈ। ਔਰ ਇੱਥੇ ਅਸੀਂ ਜ਼ਰੂਰ ਦੱਸ ਦਈਏ ਕਿ 24 ਅਕਤੂਬਰ ਸੰਡੇ 24th October ਜਦੋਂ ਮੈਚ ਸ਼ੁਰੂ ਹੋਣਾ ਹੈ ਸਵੇਰੇ 10 ਵਜੇ, ਲੇਕਿਨ ਉਸ ਤੋਂ ਇੱਕ ਘੰਟਾ ਪਹਿਲਾਂ ਤੁਸੀਂ ਚੈਨਲ ਵਾਈ ਲਾ ਲੈਣਾ, ਸੋ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਔਰ ਮੈਚ ਸ਼ੁਰੂ ਹੋਣ ਤੋਂ ਬਾਅਦ, ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਘੰਟੇ ਦਾ ਸਪੈਸ਼ਲ ਪ੍ਰੋਗਰਾਮ ਚੈਨਲ ਵਾਈ ਦੇ ਉੱਤੇ ਪੇਸ਼ ਕੀਤਾ ਜਾਏਗਾ ਜੋ ਤੁਸੀਂ ਜ਼ਰੂਰ ਦੇਖਣਾ। ਉਹਦੇ ਵਿੱਚ ਅਸੀਂ ਸਾਰੀ ਡਿਸਕਸ਼ਨ ਕਰਾਂਗੇ ਮੈਚ ਦੇ ਬਾਰੇ, ਬੜੇ ਇੰਟਰਸਟਿੰਗ ਫੈਕਟਸ ਖੇਡਰਸ ਐਨਾਲਿਸਿਸ ਤੁਹਾਨੂੰ ਮਿਲਣਗੇ। ਫਿਰ ਮੈਚ ਦੇਖਿਓ, ਮੈਚ ਦੇਖਣ ਦੇ ਫੌਰਨ ਬਾਅਦ ਜਿੱਦਾਂ ਹੀ ਮੈਚ ਖਤਮ ਹੋਏਗਾ ਅਸੀਂ ਲਾਈਵ ਹੋ ਜਾਵਾਂਗੇ, ਸਾਡੀ ਪੈਨਲ ਡਿਸਕਸ਼ਨ ਹੋਏਗੀ, ਤੁਸੀਂ ਹਿੱਸਾ ਲੈ ਸਕਦੇ ਹੋ। ਔਰ ਜਿਸ ਤਰ੍ਹਾਂ ਸੌਰਵ ਰਤਨ ਜੀ ਆਪਣੇ ਐਕਸਪਰਟ ਕਮੈਂਟ, ਹਰੇਕ ਦੇ ਆਪਣੇ ਐਕਸਪਰਟ ਕਮੈਂਟ ਹੋਣਗੇ ਕਿ ਇੰਡੀਆ ਨੂੰ ਪਹਿਲਾਂ ਬੈਟਿੰਗ ਕਰਨੀ ਚਾਹੀਦੀ ਸੀ, ਬੋਲਿੰਗ ਕਰਨੀ ਚਾਹੀਦੀ ਸੀ, ਪਾਕਿਸਤਾਨ ਨੂੰ ਕੀ ਕਰਨਾ ਚਾਹੀਦਾ ਸੀਗਾ, ਬੈਟਸਮੈਨ ਕਿਹੜਾ ਚੰਗਾ ਨਹੀਂ ਪਰਫਾਰਮ ਕੀਤਾ, ਬੈਟਿੰਗ ਆਰਡਰ ਠੀਕ ਰਿਹਾ ਕਿ ਨਹੀਂ ਹੋਇਆ, ਆਖਰੀ ਓਵਰ ਕਿਹਨੂੰ ਦੇਣਾ ਚਾਹੀਦਾ ਸੀਗਾ। ਸੋ ਬੜੀ ਸਾਰੀ ਇੰਟਰਸਟਿੰਗ ਗੱਲਾਂ ਹੋਣਗੀਆਂ ਮੈਚ ਤੋਂ ਬਾਅਦ, ਸੋ ਇੱਕ ਘੰਟਾ ਲਾਈਵ ਹੋਣਗੀਆਂ, ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੈਗੇ ਹੋ। ਔਰ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਸਾਡੇ ਵਾਈ ਮੀਡੀਆ ਦੇ ਜਿਹੜੇ ਕ੍ਰਿਕਟ ਵਰਲਡ ਕੱਪ ਦੇ ਮੇਨ ਸਪੋਂਸਰਸ ਨੇ, ਮੈਂ ਜ਼ਰਾ ਉਹਨਾਂ ਦਾ ਜ਼ਰੂਰ ਜ਼ਿਕਰ ਕਰ ਦਵਾਂ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹੈਗੇ ਹਾਂ ਕਿ ਚਾਹੇ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਦੀ ਤੁਹਾਡੀ ਕੋਈ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਸਾਡੇ ਮੇਨ ਸਪੋਂਸਰ ਜਿਹੜੇ ਨੇ ਉਹਨਾਂ ਤੋਂ ਤੁਸੀਂ ਸਪੋਰਟ ਲੈਣੀ ਹੈਗੀ ਹੈ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਹਾਂਜੀ ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਕਾਲਸ ਵੀ ਲੈਂਦੇ ਹਾਂ, ਹਾਂਜੀ ਬਸ ਉਹਨਾਂ ਨੂੰ। ਕਮਲਜੀਤ ਮਿਨਹਾਸ ਜੀ, ਤੁਸੀਂ ਆਉਂਦੇ ਰਹੋ ਜੀ, ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੋਧਵੀਰ ਜੀ।
ਸਤਿ ਸ਼੍ਰੀ ਅਕਾਲ ਕਮਲਜੀਤ ਮਿਨਹਾਸ ਸਾਹਿਬ, ਕੀ ਹਾਲ ਹੈ?
ਹਾਂਜੀ ਸਰ ਬਹੁਤ ਵਧੀਆ, ਐਜ਼ ਯੂਜੂਅਲ ਤੁਹਾਡੇ ਵਿਚਾਰ ਜਿਹੜੇ ਹਮੇਸ਼ਾ ਸੁਣਦੇ ਰਹਿੰਦੇ। ਕਾਲ ਕਰਨ ਦਾ ਟਾਈਮ ਘੱਟ ਹੀ ਹੁੰਦਾ, ਮੈਂ ਡਰਾਈਵਿੰਗ ਸਕੂਲ 'ਚ ਕੰਮ ਕਰਦਾ ਅਤੇ ਸਟੂਡੈਂਟ ਵਗੈਰਾ ਨਾਲ ਹੁੰਦੇ, ਇਸ ਕਰਕੇ ਨਾ ਅਤੇ ਫੋਨ ਨਹੀਂ ਯੂਜ ਕਰ ਸਕਦੇ, ਅੱਜ ਥੋੜ੍ਹਾ ਟਾਈਮ ਸੀਗਾ, ਮੈਂ ਤੁਹਾਨੂੰ ਕਾਲ ਕਰ ਰਿਹਾ। ਅਤੇ ਸਰ ਮੈਂ ਗੱਲ ਤੁਹਾਡੀ ਬਿਲਕੁਲ ਸਹੀ ਹੈ, ਇਹ ਬਾਬਿਆਂ ਨੇ ਹੀ ਸਾਡੇ ਧਰਮ ਨੂੰ ਡੋਬਿਆ
ਜੀ, ਜੀ
ਫਰੀ ਵਾਲਿਆਂ ਨੇ, ਇਹ ਫਰੀ ਖਾਣਾ, ਆਪਣੇ ਨਸ਼ੇ ਪੱਤੇ ਖਾਓ ਤੇ ਉਹ ਤੋਂ ਬਾਅਦ ਆਪਣਾ ਕੋਈ ਕਿਹਦਾ ਲੈਣ। ਇੱਕ ਤੁਸੀਂ ਬਜ਼ੁਰਗ, ਮਤਲਬ ਉਹ ਬੰਦਾ ਕਿੱਡਾ ਗਰੀਬ ਸੀ, ਫਿਰ ਨਛੇੜੀ ਵੀ ਸੀ ਉਹ, ਹੈ ਉਹ ਕਹਿੰਦੇ ਵੀ ਇੱਕ ਸਾਲ ਤੁਹਾਡੇ ਨਾਲ ਰਹਿ ਰਿਹਾ ਸੀ, ਤੁਹਾਡੀ ਵੱਢਣ ਦੀ ਸਾਰੀ ਵੀਡੀਓ ਤੁਹਾਡੇ ਕੋਲ ਹੈਗੀ ਆ, ਉਹ ਕੋਈ ਪਤਾ ਹੀ ਨਹੀਂ ਕਿਸੇ ਨੇ ਪੁੱਛੋ ਕੀ ਕੀਤਾ ਸੀ ਉਹਨੇ ਕੀ ਨਹੀਂ ਕੀਤਾ ਸੀ, ਫਿਰ ਉਹ ਜੇ ਠੱਗਾ ਵੀ ਤੁਹਾਡੇ ਨਾਲ, ਉੱਥੇ ਤੱਕ ਪਹੁੰਚ ਕਿੱਦਾਂ ਗਿਆ ਉਹ ਬੰਦਾ? ਤੁਸੀਂ ਇਹ ਥੋੜ੍ਹੀ ਆ ਵੀ ਤੁਸੀਂ ਉਹਨੂੰ ਚੱਕ, ਹੁਣ ਦੇਖੋ ਫਿਸ਼ਰਾਂ ਸਾਰੀਆਂ ਬਾਹਰ ਆ ਗਈਆਂ, ਉੱਥੇ ਆਪਣੇ ਪਿੰਕੀ ਵੀ ਖੜਾ ਨਾਲ ਦੇ ਰਾ, ਆਪਣੇ ਉਹਦਾ ਕੀ ਰੋਲ ਆ ਉਹਦੇ ਵਿੱਚ ਖੜਨ ਦਾ? ਇਹ ਸਾਰੀਆਂ ਇਸ ਧਰਮ, ਜਿਹੜਾ ਆਪਣਾ ਕਿਸਾਨ ਮੋਰਚਾ ਸੀਗਾ, ਉਹਨੂੰ ਫੇਲ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ, ਪਰ ਅਸੀਂ ਲੋਕ ਕਦੀ ਸਮਝ ਹੀ ਨਹੀਂ ਸਕਦੇ ਇਹ ਚੀਜ਼ ਨੂੰ। ਹੈ ਹੁਣ ਕੋਈ ਬੰਦਾ ਉਹਨੂੰ ਕਹਿ ਰਿਹਾ ਜੀ ਉਹ ਮੱਸਾ ਰੰਗੜ ਸੀ, ਉਹ ਮੱਸੇ ਰੰਗੜਾ ਉਦੋਂ ਉਹ ਪੁਰਾਣੀਆਂ ਸਟੋਰੀਆਂ ਸਾਰੀਆਂ ਤੁਸੀਂ ਸਾਰੀਆਂ ਦੇਖਦੇ ਹੋ, ਆਪਣੇ ਜੋ ਵੀ ਚੱਲ ਰਿਹਾ ਮੀਡੀਆ ਦੇ ਵਿੱਚ ਸਾਰਾ ਕੁਛ ਕਰਕੇ, ਇਹ ਚੀਜ਼ ਜਿਹੜਾ ਇੱਕ ਬੰਦਾ ਪੜ੍ਹਿਆ ਲਿਖਿਆ ਜਾਂ ਕੋਈ ਸੂਝਵਾਨ ਆ, ਉਹ ਬੰਦਾ ਉਹ ਕਹਿ ਰਿਹਾ ਵੀ ਗਲਤ ਹੈਗਾ, ਤੁਸੀਂ ਉਹਨੂੰ ਪੁੱਛੋ ਤਾਂ ਸਹੀ ਲਿਆ ਕੇ ਵੀ ਤੈਨੂੰ ਕਿਵੇਂ ਭੇਜਿਆ, ਹੈ ਤੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਛ ਤੇ ਕੀ ਹੋਇਆ। ਮਤਲਬ ਇਹ ਚੀਜ਼ ਨੂੰ ਜਦੋਂ ਤੱਕ ਆਪਾਂ ਇਹ ਚੀਜ਼ ਤੋਂ ਨਹੀਂ ਨਿਕਲਾਂਗੇ, ਇਹ ਮੈਂ ਅਨਪੜ੍ਹਤਾ ਕਹੂੰਗਾ, ਅਸੀਂ ਜਾਹਲ ਕੰਮ ਕਰ ਰਹੇ ਹਾਂ ਤੇ ਸਾਨੂੰ ਨਹੀਂ ਕਰਨਾ ਧਰਮ ਨੂੰ ਤੇ ਰਾਜਨੀਤੀ ਦੇ ਕੰਮਾਂ ਦੇ ਵਿੱਚ ਨੂੰ ਉਹਨੂੰ ਅਲੱਗ ਰੱਖੋ, ਤੇ ਕਰ ਕੀ ਰਹੇ ਹਾਂ ਆਪਾਂ ਉੱਥੇ, ਉਹ ਬੰਦੇ ਬੈਠੇ ਹੈ ਸਭ ਕੁਛ ਕਰ ਰਹੇ ਨੇ। ਇਹ ਤੋਂ ਪਹਿਲਾਂ ਉਹ ਇੱਕ ਉਹਦੇ ਨਾਲ ਇੰਸਪੈਕਟਰ ਹੈਗਾ ਪੁਲਿਸ ਦਾ, ਉਹਦਾ ਬੰਦੇ ਦਾ ਹੱਥ ਵੱਢ ਸਿੱਟਿਆ, ਸਿਰਫ ਉਹਨੇ ਕਿਹਾ ਸੀ ਤੁਸੀਂ ਆਪਣੇ ਜੀ ਉਹ ਕੋਵਿਡ ਦਾ ਕਰਕੇ ਤੁਸੀਂ ਉਹ ਦਿਖਾਓ ਤੇ ਤੁਸੀਂ ਨਹੀਂ ਕਰ ਸਕਦੇ ਹੈ। ਤੇ ਸਾਨੂੰ ਇਹ ਚੀਜ਼ਾਂ ਨੂੰ ਨਾਲ ਖੜਨਾ ਚਾਹੀਦਾ, ਹਰ ਇੱਕ ਬੰਦੇ ਨੂੰ ਧਰਮ ਦੇ ਨਾਲ ਉਹਨੂੰ ਅਲੱਗ ਜਗ੍ਹਾ ਰੱਖੋ, ਇਸ ਨੂੰ ਅਲੱਗ ਜਗ੍ਹਾ ਰੱਖੋ। ਥੈਂਕ ਯੂ ਸਰ, ਮਿਹਰਬਾਨੀ।
ਥੈਂਕ ਯੂ ਕਮਲਜੀਤ ਮਿਨਹਾਸ ਸਾਹਿਬ, ਬਹੁਤ ਸ਼ੁਕਰੀਆ ਤੁਹਾਡੇ ਵੱਲੋਂ। ਬਹੁਤ ਕਾਲਜ ਇਹ ਸਾਰੇ ਵੀ ਕੀ ਆਈਆਂ ਹੈਗੀਆਂ ਕਿ ਤੁਸੀਂ ਜਿਸ ਤਰੀਕੇ ਸਾਡੀ ਟੀਮ ਜੀ ਉੱਥੇ ਪਹੁੰਚ ਰਹੀ ਹੈ ਉਹਨਾਂ ਦੇ ਘਰ ਲਖਵੀਰ ਸਿੰਘ। ਲਖਵੀਰ ਸਿੰਘ ਉਹ ਸ਼ਖਸ ਜਿਹਦੇ ਕੋਲ ਖੜਾ ਨਹੀਂ ਹੋਇਆ ਜਾਂਦਾ, ਜਿਹਦੇ ਕੋਲ ਕਿ ਜਿਹੜੀ ਜੇਬ ਚ ਮਿਨਹਾਜ਼ ਸਾਹਿਬ ਜਿਹਦੀ ਜੇਬ ਦੇ ਵਿੱਚ ਇੱਕ ਡਾਲਰ ਨਹੀਂ ਹੈ, 50 ਰੁਪਏ ਹੁੰਦੇ ਨਾ ਇੱਕ ਡਾਲਰ, ਠੀਕ ਹੈ, ਨਹੀਂ 50 ਰੁਪਏ ਹੁੰਦੇ ਇੱਕ ਡਾਲਰ। ਆਪਣੀ ਸਿਸਟਰ, ਆਪਣੀ ਸਿਸਟਰ ਨੂੰ ਉਹਨੇ 13 ਅਕਤੂਬਰ ਜਿਸ ਦਿਨ ਵਿਆਹ ਸੀ ਉਹ ਇੱਕ ਹੀ ਮੰਗ ਕੀਤੀ ਕਿ ਮੇਰੇ ਕੱਪੜੇ ਧੋ ਦੇ ਆਪਣੀ ਸਿਸਟਰ ਨੂੰ ਤੇ ਮੈਨੂੰ 50 ਰੁਪਏ ਦੇ ਦੇ ਬਸ, ਤੇ ਮੈਂ ਸ਼ਾਹਾਂ ਦੇ ਚੱਲਣਾ ਹੈ। ਸ਼ਾਹਾਂ ਦੇ ਮਤਲਬ ਵੀ ਉਹ ਜਿਹੜੇ ਨਾਲ ਉਹਦੇ ਆੜਤ ਦੀ ਦੁਕਾਨ ਸੀ ਉਹਨਾਂ ਦੇ ਚੱਲਣਾ ਹੈ, ਠੀਕ ਹੈ। ਇਹ 13 ਅਕਤੂਬਰ ਤੱਕ ਆਖਰੀ ਵਾਰ ਜਦੋਂ ਫੈਮਿਲੀ ਨੇ ਉਹਨੂੰ ਦੇਖਿਆ, ਵਾਈਫ ਉਹਦੀ ਉਸ ਤੋਂ ਅਲੱਗ ਹੋ ਗਈ ਸੀ, ਨਸ਼ੇ ਕਰਦਾ ਸੀ, ਤਿੰਨੋਂ ਦੀ ਲੜਕੀਆਂ। ਉਹ ਬੰਦਾ ਜਿਹੜੀ ਤਸਵੀਰਾਂ ਤੁਸੀਂ ਦੇਖੀਆਂ ਕੱਲ ਅਸੀਂ ਚੈਨਲ ਵਾਈ ਤੇ ਦਿਖਾਈਆਂ, ਬੇਤਹਾਸ਼ਾ ਕੌਲ ਦੇ ਸਾਰੇ ਹਫ਼ਤੇ ਆ ਰਹੀਆਂ, ਉਹ ਕਹਿੰਦੇ ਜੀ ਆਹ ਬੰਦਾ, ਮੈਂ ਕਿਹਾ ਜੀ ਇਹ ਬੰਦਾ ਆ, ਧਿਆਨ ਨਾਲ ਦੇਖੋ, ਸਾਰੇ ਸਿੱਖ ਧਰਮ ਨੂੰ ਇਸ ਤੋਂ ਖਤਰਾ ਹੈ। ਔਰ ਇਹਨੂੰ ਮਾਰ ਕੇ, ਇਹਨੂੰ ਤੜਪਾ ਤੜਪਾ ਕੇ ਮਾਰ ਕੇ ਅਸੀਂ ਬੇਅਦਬੀ ਦਾ ਇਨਸਾਫ਼ ਲੈ ਲਿਆ। ਜਿੱਦਾਂ ਤੁਸੀਂ ਹੁਣੇ ਗੱਲ ਕਰ ਰਹੇ ਹੋ ਨਾ ਕਿ ਅਸੀਂ ਬੜੀ ਬੜੀ ਗੱਲ ਕਰ ਰਹੇ ਹਾਂ, ਮੱਸਾ ਰੰਗੜ ਮਾਰ ਦਿੱਤਾ ਜੀ, ਅਸੀਂ ਐਂ ਕਰ ਦਿੱਤਾ ਜੀ, ਮੈਂ ਹੈਰਾਨ ਹੈ ਕਿ ਹੁਣ ਇਹੋ ਜਿਹੇ ਬੰਦਿਆਂ ਨੂੰ ਅਸੀਂ ਤੜਪਾ ਤੜਪਾ ਕੇ ਮਾਰ ਕੇ ਸਾਡਾ ਸਿੱਖ ਧਰਮ ਨੂੰ ਅਸੀਂ ਬਚਾ ਰਹੇ।
ਔਰ ਦੇਖੋ ਜੀ, ਮੈਂ ਗੱਲ ਕਰ ਰਿਹਾ ਵੀ ਤੁਸੀਂ ਅਸੀਂ ਗੱਲਾਂ ਕਰਦੇ ਜੀ, ਤਾਲੇਬਾਨ ਇਸ ਤਰ੍ਹਾਂ ਕਰਦੇ ਨੇ, ਉਹ ਇਸ ਤਰ੍ਹਾਂ, ਅਸੀਂ ਉਹਨਾਂ ਤੋਂ ਘੱਟ ਆ, ਤੁਸੀਂ ਕਰਕੇ ਫਿਰ ਉਹ ਬੰਦਾ ਤੜਪ ਤੜਪ ਕੇ ਮਰਿਆ, ਹਾਲਾਂਕਿ ਉਹ ਮਾਰਿਆ ਨਹੀਂ ਗਿਆ, ਉਹਨੂੰ ਬੰਨ ਦਿੱਤਾ ਗਿਆ, ਉਹਦਾ ਹੱਥ ਵੱਢਿਆ ਸੀ, ਬਾਕੀ ਬਲੀਡਿੰਗ ਹੋਣ ਤੋਂ ਬਾਅਦ ਉਹ ਬੰਦਾ ਮਰਿਆ ਸੀ। ਕੀ ਮਤਲਬ ਖੂਨ ਖੋਲਿਆ ਉਹਦੇ ਵਿੱਚ ਲੈ ਕੇ, ਤੇ ਅਸੀਂ ਅਸੀਂ ਡਿੰਗਾ ਮਾਰ ਰਹੇ ਹਾਂ, ਅਸੀਂ ਫਾਨਾ ਘੋਲਿਆ, ਇਹ ਅਸੀਂ ਦੇਖੋ ਆਪਣਾ ਇਖਲਾਕ ਜਿਹੜਾ ਆ, ਤੁਹਾਡੇ ਫਰਜ਼ ਕੀ ਨੇ ਧਰਮ ਦੇ ਪ੍ਰਤੀ, ਆਮ ਜਨਤਾ ਦੇ ਪ੍ਰਤੀ, ਉਹਨਾਂ ਤੇ ਸੋਚਣ ਦੀ ਜ਼ਰੂਰਤ ਹੈ। ਤੇ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲਣਾ ਚਾਹੀਦਾ ਸਾਨੂੰ, ਨਾ ਕਿ ਦੂਜਾ ਕਰਨਾ ਚਾਹੀਦਾ। ਤੇ ਮੇਰੇ ਕੋਲ ਹੋਈ ਜਾਇਲ ਵਾਲੀਆਂ ਗੱਲਾਂ, ਅਸੀਂ ਕਿੰਨਾ ਨੁਕਸਾਨ ਕਰਾ ਚੁੱਕੇ ਹਾਂ ਆਪਣੀ ਸਿੱਖ ਕੌਮ ਦਾ, ਅਸੀਂ ਸਿਰਫ ਇਹ ਜਾਇਲ ਬੰਦਿਆਂ ਦੇ ਪਹਿਲਾਂ ਖਬਰ ਲਈ ਜਾ ਕੇ, ਹਾਂ ਅਸੀਂ ਪੈਸੇ ਬਣਾਏ ਆ, ਕਿੱਧਰ ਗਏ ਆਪਣੇ ਕੋਲ 2020 ਵਾਲੇ ਜਿਹੜੇ ਆਪਣੇ ਉਹ ਲਾ ਕੇ ਬੈਠੇ ਦੇ ਅਮਰੀਕਾ ਦੇ ਵਿੱਚ, ਉਹ ਬੰਦਾ ਇੱਥੇ ਆਇਆ ਵੀ ਪੰਨੂ, ਹਾਂਜੀ ਪੰਨੂ ਸਰ ਜੀ ਅਸੀਂ ਅਮਰੀਕਾ ਸੀਗੇ, ਮੈਂ ਗੱਲ ਥੋੜੀ ਹੋਰ ਪਾਸੇ ਲਿਜਾਣਾ ਪਏ, ਇਹ 20 ਡਾਲਰ ਲਈ ਬੰਦਾ ਸਾਡੇ ਕੋਲ ਸਟੋਰੀਆਂ ਲੈਣ ਨੂੰ ਕਹਿੰਦਾ ਹੁੰਦਾ, ਸਾਨੂੰ ਕਹਿੰਦਾ ਲਿਖ ਕੇ ਦਿਓ, ਕਹਿੰਦਾ ਮੈਂ ਸਟੋਰੀਆਂ ਬਣਾਉਣੀਆਂ, ਤਾਂ ਅੱਜ ਉਹਦਾ ਘਰ ਦੇਖੋ ਜਾ ਕੇ ਤੇ ਕਿੰਨਾ ਬਣਾ ਲਿਆ ਤੇ ਕੀ ਕੁਛ ਕਰ ਲਿਆ ਉਹਨਾਂ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡੋ, ਜਿਹੜੀ ਹਰ ਬੰਦੇ ਨੂੰ ਜੀਣ ਦਾ ਹੱਕ ਹੈ, ਗੱਲ ਕਹਿਣ ਦਾ ਹੱਕ ਆ, ਤੇ ਉਹਨੂੰ ਗੱਲ ਸੁਣੋ ਤੇ ਉਹਨੂੰ ਕਿਸੇ ਤਰਕ ਦੇ ਨਾਲ ਜਾਵੋ, ਨਾ ਕਿ ਤੁਸੀਂ ਇੱਕ ਬੰਦੇ ਨੂੰ ਬੱਕਰੇ ਵਾਂਗੂ ਵੱਢ ਕੇ ਉੱਤੇ ਲਟਕਾ ਦਿੱਤਾ ਉਲਟਾ ਦੇ, ਕਿੱਦਾਂ ਕੌਣ ਖੋਲਿਆ ਸੀ ਜਾ ਕੇ। ਜੇ ਬੇਅਦਬੀ ਦਾ ਮੈਂ ਥੋੜੇ ਚਿਰ ਤੁਹਾਡਾ ਟਾਈਮ ਲੈ ਰਿਹਾ, ਅਗਰ ਬੇਅਦਬੀ ਦਾ ਉਹਨਾਂ ਉਸ ਬੰਦੇ ਨੇ ਕੀਤੀ ਜਾਂ ਨਹੀਂ ਕੀਤੀ, ਜੋ ਵੀ ਜਿਹੜਾ ਕੀਤਾ, ਆਹ ਜਿਹੜਾ ਪਹਿਲਾਂ ਬਰਗਾੜੀ ਕਾਂਡ ਹੋਇਆ ਉੱਥੇ ਕੀ ਕੌਣ ਖੋਲਿਆ ਇਹਨਾਂ ਨੇ, ਉੱਥੇ ਕਿਉਂ ਨੀ ਅੱਜ ਤੱਕ ਬਦਲਾ ਲੈ ਸਕੇ, ਉੱਥੇ ਕਿਉਂ ਨੀ ਉਸ ਚੀਜ਼ ਦਾ ਇਨਸਾਫ਼ ਲੈ ਸਕੇ ਅੱਜ ਤੱਕ। ਥੈਂਕ ਯੂ ਸਰ, ਮਿਹਰਬਾਨੀ,
ਥੈਂਕ ਯੂ, ਥੈਂਕ ਯੂ। ਮਿਨਾਜ਼ ਸਾਹਿਬ ਪ੍ਰੋਬਲਮ ਇਹ ਆ ਕਿ ਸਾਡੇ ਵਿੱਚ ਹੁਣ ਅਸੀਂ ਜ਼ਰੂਰ ਇਕੱਠੇ ਹਾਂ, ਲੇਕਿਨ ਜੇ ਅਸੀਂ ਜਿੰਨੀਆਂ ਕੌਲਾਂ ਮੈਨੂੰ ਹੁਣ ਆ ਰਹੀਆਂ ਇਸ ਹਫ਼ਤੇ ਦੇ ਵਿੱਚ, ਜੇ ਇਹਦੀਆਂ 20% ਕੌਲਾਂ ਵੀ ਉੱਠ ਕੇ ਖੜੀਆਂ ਰਹਿਣ, ਹਮੇਸ਼ਾ ਜਿੰਨੀਆਂ ਕੌਲ ਸਾਨੂੰ ਹੁਣ ਆ ਰਹੀਆਂ, ਔਨ ਦੀ ਏਅਰ ਮਿਨਾਜ਼ ਸਾਹਿਬ ਆ ਰਹੀਆਂ, ਔਫ ਦੀ ਏਅਰ ਆ ਰਹੀਆਂ, ਜੇ ਸਿਰਫ 20% ਵੀ ਉੱਠ ਕੇ ਬੰਦੇ ਦੇ ਵਿੱਚੋਂ ਖੜੇ ਰਹਿਣ ਔਰ ਪਹਿਰਾ ਦੇਣ ਕਿ ਅਸੀਂ ਇਹ ਧਰਮ ਦੇ ਠੇਕੇਦਾਰਾਂ ਨੂੰ ਕਲੀਅਰ ਕੱਟ ਇਹ ਜਵਾਬ ਦੇ ਦਈਏ, ਦੇਖੋ ਮੇਰੀ ਗੱਲ ਸੁਣੋ, ਤੁਸੀਂ ਬਿਲਕੁਲ ਧਰਮ ਦੇ ਨਾਂ ਦੇ ਉੱਤੇ ਵਾਇਲੈਂਸ ਨਾ ਕਰੋ, ਔਰ ਤੁਹਾਨੂੰ ਕੋਈ ਹੱਕ ਨਹੀਂ ਹੈ ਐਸਾ ਕੰਮ ਕਰਨ ਦਾ। ਇਹ ਕੋਈ ਇਹਨਾਂ ਨੂੰ ਅਸੀਂ ਹੀਰੋ ਕਾਹਦੇ ਨੇ, ਇਹ ਦੇਖੋ ਦੋ ਕਿਰਦਾਰ ਨੇ ਇਹਨਾਂ ਲੋਕਾਂ ਦੇ, ਦੋਹਰੇ ਕਿਰਦਾਰ ਨੇ। ਜਿਹੜਾ ਬੰਦਾ ਬਹੁਤਾ ਬੋਲਦਾ ਧਰਮ ਦੇ ਨਾਂ ਦੇ ਉੱਤੇ ਕਿ ਮੈਂ ਵੱਡਾ ਖੈਰ ਖਵਾਂ, ਸਮਝ ਲਓ ਕਿ ਸਰਕਾਰ ਨੇ ਪੈਸਾ ਦੇ ਕੇ ਇਹਨੂੰ ਭੇਜਿਆ, ਕਿਉਂਕਿ ਬਾਕੀ ਬੰਦਿਆਂ ਨੂੰ ਤਾਂ ਇਹਨਾਂ ਨੇ ਅੱਗੇ ਨਹੀਂ ਆਉਣ ਦੇਣਾ। ਇਹ ਦੇਖੋ ਇੱਕ ਪਾਸੇ ਤੁਸੀਂ ਜਾ ਕੇ ਉੱਥੇ ਚਰਨਾਂ 'ਚ ਬੈਠੇ ਹੋ, ਉੱਥੇ ਮਿਨਿਸਟਰ ਦੇ ਉਹਦੇ ਚਰਨ 'ਚ ਬੈਠੇ ਹੋ, ਉਹ ਗਣੇ 'ਚ ਤੁਹਾਡੇ ਸਰੋਪਾ ਪਾ ਰਹੇ ਨੇ, ਤੁਸੀਂ ਲੰਚ ਕਰ ਰਹੇ ਹੋ, ਠੀਕ ਹੈ, ਔਰ ਦੂਸਰੇ ਪਾਸੇ ਇਹ ਬੰਦਾ ਤੇ ਜੇਲ੍ਹ ਤੋਂ ਬਰੀ ਹੋ ਕੇ ਆਇਆ। ਇਹਨਾਂ ਦੀ ਹਿਸਟਰੀ ਅਸੀਂ ਕੱਲ੍ਹ ਦੱਸੀ ਤਾਂ ਹੈ ਤਸਵੀਰਾਂ ਦੇ ਨਾਲ, ਜੇ ਕਿਸੇ ਨੇ ਨਹੀਂ ਦੇਖੀ ਤਾਂ ਤੁਹਾਨੂੰ ਚੈਨਲ ਵਾਈ ਤੇ ਦਿਖਾ ਦਿਆਂਗੇ। ਮਾਂ ਪਿਓ ਤੁਹਾਡੇ ਬਿਲਖ ਰਹੇ ਨੇ, ਮਾਂ ਪਿਓ ਤੁਹਾਡੇ ਬਿਲਖ ਰਹੇ ਨੇ, ਫਾਦਰ ਨੂੰ ਤੇਰੇ ਨੂੰ, ਭਾਈ ਮਦਰ ਤੇਰੀ ਕਹਿ ਰਹੀ ਹੈ, ਸੁਣ ਲੈ ਕੀ ਕਹਿ ਰਹੀ ਤੇਰੀ ਮਦਰ, ਵੀ ਜਿੰਨਾ ਤੂੰ ਬਾਹਰ ਚੌਧਰੀ ਬਣ ਕੇ ਘੁੰਮ ਰਿਹਾ। ਮੈਂ ਤਾਂ ਸੋਮਵਾਰ ਦਾ ਦੇਖੋ ਮੰਡੇ ਦੀ, ਮੰਡੇ ਜਦੋਂ ਲੋਕ ਜਸ਼ਨ ਮਨਾ ਰਹੇ ਸੀਗੇ ਕਿ ਲਓ ਜੀ ਧਰਮ ਦਾ ਠੇਕੇਦਾਰ ਨੇ ਸਾਫ਼ ਲੈ ਦਿੱਤਾ ਸਾਨੂੰ, ਬੇਅਦਬੀ ਦਾ ਸੀ, ਇੱਦਾਂ ਕਰ ਦਿੱਤਾ, ਉੱਦਾਂ ਕਰ ਦਿੱਤਾ, ਸੋਮਵਾਰ ਦਾ ਕਹਿ ਰਹੇ ਕ੍ਰਿਮੀਨਲ ਬੰਦਾ ਹੈ, ਇਹ ਬੰਦਾ ਕ੍ਰਿਮੀਨਲ ਹੈ। ਜਿਹੜਾ ਬੰਦਾ ਜ਼ਿਆਦਾ ਛਲਾਂਗਾ ਮਾਰਦਾ ਨਾ ਕਿ ਮੈਂ ਧਰਮ ਦਾ ਠੇਕ, ਧਰਮ ਨੂੰ ਤੁਹਾਡੀ ਕਿਸੇ ਦੀ ਜ਼ਰੂਰਤ ਨਹੀਂ ਹੈ, ਧਰਮ ਬਹੁਤ ਬੜੀ ਚੀਜ਼ ਹੈ, ਬਹੁਤ ਬੜੀ ਚੀਜ਼ ਹੈ ਧਰਮ ਆਪਣੇ ਆਪ 'ਚ ਬਹੁਤ, ਔਰ ਧਰਮ ਪਿਆਰ ਸਿਖਾਉਂਦਾ ਹੈ, ਮੁਹੱਬਤ ਸਿਖਾਉਂਦਾ ਹੈ, ਦਇਆ ਸਿਖਾਉਂਦਾ ਹੈ। ਜਦੋਂ ਮੁਗਲ ਫੌਜਾਂ ਦੇ ਨਾਲ ਲੜਾਈ ਹੋ ਰਹੀ ਹੈ ਤੇ ਭਾਈ ਕਨਈਆ ਜੀ ਪਾਣੀ ਪਿਲਾ ਰਹੇ ਨੇ, ਸ਼ਿਕਾਇਤ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਆ ਲਓ ਮਰਮ ਵੀ ਜਾ ਕੇ ਲਗਾਓ ਜ਼ਖਮਾਂ ਦੇ ਉੱਤੇ। ਇਹ ਸਿਖਾ ਰਿਹਾ ਧਰਮ, ਤੁਸੀਂ ਕੌਣ ਹੈਗੇ ਹੋ, ਤੁਹਾਡੀ ਦੇਮ ਕੀ ਹੈ, ਸਾਡੀ ਸਰ ਜਨਰੇਸ਼ਨ ਨੂੰ ਅਸੀਂ ਤਬਾਹ ਕਰ ਰਹੇ ਹਾਂ। ਮੈਂ ਤਾਂ ਸਿੰਪਲ ਇੱਕ ਸਵਾਲ ਪੁੱਛ ਰਿਹਾ, ਸਿੰਪਲ, ਮੈਨੂੰ ਇੱਕ ਬੰਦੇ ਦਾ ਨਾਮ ਦੱਸ ਦੋ, ਅੱਜ ਮੈਂ ਇੱਕ ਟ੍ਰੈਂਡ ਹੁੰਦਾ ਸੀ ਅਸੀਂ 90s ਜਦੋਂ ਇੰਡੀਆ ਚ ਹੁੰਦੇ ਸੀ, ਅਸੀਂ ਅਖਬਾਰਾਂ ਦਾ ਮੈਨੂੰ ਉੱਥੇ ਇੰਡੀਆ ਚ ਹੋਗਾ ਅਖਬਾਰ ਪੜ੍ਹਨੀ ਕਿ ਇਹ ਸੀਈਓ ਫੋਰਨ ਤੋਂ ਲੈ ਕੇ ਆਇਆ। ਕੰਪਨੀ ਇੰਡੀਆ ਦੀ ਹੁੰਦੀ ਸੀਗੀ, ਜਿੰਨਾ ਮਰਜ਼ੀ ਕੋ ਕਾਬਿਲ ਹੋਵੇ ਉਹ ਕਹਿੰਦੇ ਨਹੀਂ ਸੀਈਓ ਫੋਰਨ ਸੀਈਓ ਲੈ ਕੇ ਆਇਆ ਜੀ ਫਲਾਨੀ ਕੰਪਨੀ। ਅਸੀਂ ਬੜਾ ਖੁਸ਼ ਹੁੰਦੇ ਸੀ ਪੜ੍ਹ ਕੇ ਵੀ ਇਹ ਕੰਪਨੀ ਨੇ ਫੋਰਨ ਸੀਈਓ, ਗੋਰਾ ਗੋਰਾ ਦੇਖ ਕੇ ਅਸੀਂ ਬੜੇ ਖੁਸ਼ ਹੋ ਜਾਂਦੇ ਸੀ। ਇਹ 90s ਚ ਟ੍ਰੈਂਡ ਹੁੰਦਾ ਸੀ ਜਦੋਂ ਅਸੀਂ ਕਾਲਜ ਹੁੰਦੇ ਸੀ, ਬਾਅਦ ਜੋਬ ਤੇ ਵੀ ਆਏ, ਜੋਬ ਤੇ ਵੀ ਅਸੀਂ ਪੜ੍ਹਨਾ ਵੀ ਮਹਿੰਦਰਾ ਮਹਿੰਦਰਾ ਨੇ ਲਿਆਇਆ ਫੋਰਨ ਸੀਈਓ, ਇਹ ਟ੍ਰੈਂਡ ਹੁੰਦਾ ਸੀ 90s। ਅੱਜ ਸਾਰਾ ਅਮਰੀਕਾ ਜਿਹੜਾ ਉੱਥੇ ਟ੍ਰੈਂਡ ਆ ਇੰਡੀਅਨ ਸੀਈਓ, ਗੂਗਲ ਤੋਂ ਲੈ ਕੇ ਮਾਈਕਰੋਸਾਫਟ ਤੋਂ ਲੈ ਕੇ IBM ਤੋਂ ਲੈ ਕੇ ਸਿਟੀ ਬੈਂਕ ਤੋਂ ਲੈ ਕੇ ਪੈਪਸੀ ਤੋਂ ਲੈ ਕੇ ਇੰਡੀਅਨ ਸੀਈਓ ਅੱਜ ਅਮਰੀਕਾ ਭਰਿਆ ਪਿਆ, ਯੂਰਪ ਭਰਿਆ ਪਿਆ, ਅੱਜ ਇੰਡੀਅਨ ਸੀਈਓ, ਅੱਜ ਵੀ ਏਦਾਂ ਲੱਗਦਾ ਕੰਪਨੀ ਕਿੱਥੇ ਜਾ ਰਹੀ ਹੈ। ਪਰ ਮੈਂ ਸਵਾਲ ਇੱਕ ਪੁੱਛਦਾ ਇੰਡੀਅਨ ਸੀਈਓ ਚ ਕਿੱਥੇ ਅਸੀਂ ਪੰਜਾਬੀ, ਕੋਈ ਇੱਕ ਬੰਦੇ ਦਾ ਨਾਮ ਨੀ ਮੈਨੂੰ ਦੱਸਿਆ, ਕੱਲ ਦਾ ਮੈਂ ਪੁੱਛਿਆ ਹੋਇਆ ਕੋਈ ਇੱਕ ਬੰਦੇ ਦਾ। ਸਾਡਾ ਕੰਮ ਆਹੀ ਰਹਿ ਗਿਆ ਵੀ ਸੂਆ ਲੈ ਕੇ ਤਾਂ ਮੈਂ ਇਹਨੂੰ ਮਾਰ ਦਿੰਦਾ, ਇਹਨੂੰ ਮਾਰ ਦਿੰਦਾ, ਆਹੀ ਕੰਮ ਲਾਇਆ ਸੀ ਨਵੀਂ ਜਨਰੇਸ਼ਨ ਨੂੰ, ਇਹ ਸਾਡੇ ਹੀਰੋ ਨੇ, ਇਹ ਮੱਸਾ ਰੰਗੜ ਵੱਢ ਦਿੱਤਾ ਜੀ, ਦੇਖੋ ਜੀ ਕਮਾਲ ਕਰ, ਕਿਹੜਾ ਕਮਾਲ ਕਰੀ ਜਾ ਰਹੇ ਹੋ ਤੁਸੀਂ, ਦੁਨੀਆਂ ਕਿੱਥੇ ਜਾ ਰਹੀ ਹੈ, ਅਸੀਂ ਕਿੱਥੇ ਜੋੜ ਰਹੇ ਹਾਂ ਆਪਣੀ ਜਨਰੇਸ਼ਨ ਨੂੰ, ਆਪਣੀ ਜਨਰੇਸ਼ਨ ਦਾ ਨਾਮ ਬਣਾਉਣਾ ਹੈ ਉਹਨਾਂ ਨੂੰ, ਇਹਨਾਂ ਨੂੰ ਹੀਰੋ, ਕਿਉਂਕਿ ਜਿਹੜੇ ਹੀਰੋ ਨੇ ਨਾ ਕੱਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮਨਪ੍ਰੀਤ ਬਾਦਲ ਸਾਹਿਬ, ਅਗਲੇ ਦਿਨ ਪਤਾ ਲੱਗਦਾ ਜੀ ਮਨਪ੍ਰੀਤ ਬਾਦਲ ਸਾਹਿਬ ਤੇ ਅਕਾਲੀ ਉਹਦੇ ਨਾਲ ਮਿਲ ਕੇ, ਕਾਂਗਰਸ ਨਾਲ ਮਿਲ ਕੇ, ਓਹੋ ਹੋ ਇਹ ਕੀ ਹੋ ਗਿਆ ਸਾਡੇ ਨਾਲ, ਫਿਰ ਅਸੀਂ ਦੌੜ ਲਗਾਉਂਦੇ ਹਾਂ ਹੁਣ ਕੌਣ ਆ ਗਿਆ ਜੀ, ਹੁਣ ਸਾਡਾ ਹੀਰੋ ਕੌਣ ਹੈ, ਅਗਲਾ ਹੀਰੋ ਕੌਣ ਹੈ ਜੀ ਦੱਸੋ ਫਟਾਫਟ। ਅੱਛਾ ਜੀ ਅਗਲਾ ਹੀਰੋ ਇਹ ਹੋ ਗਿਆ, ਉਹ ਪਤਾ ਲੱਗਦਾ ਅਗਲੇ ਦਿਨ ਉਹ ਵੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਿਆ, ਉਹ ਇਹ ਵੀ ਗਲਤੀ ਹੋ ਗਈ। ਉਹ ਭਾਈ ਸਾਹਿਬ ਸਾਨੂੰ ਖੁਦ ਮੁਖਤਿਆਰੀ ਦਿਲਵਾਉਂਦੇ ਦਿਵਾਉਂਦੇ ਖੁਦ ਜਾ ਕੇ ਹੈਲੀਪੈਡ ਤੇ ਖੜੇ ਹੋ ਗਏ, ਕੱਲ ਤੱਕ ਉਹ ਖੁਦ ਮੁਖਤਿਆਰੀ ਦਿਲਵਾ ਰਹੇ ਸੀਗੇ, ਅੱਜ ਉਹ ਜਾ ਕੇ ਹੈਲੀਪੈਡ ਤੇ ਖੜੇ ਹੋ ਗਏ ਹੱਥ ਜੋੜ ਕੇ। ਬਸ ਕਰੋ ਯਾਰ, ਬਸ ਕਰੋ, ਅਸੀਂ ਬਹੁਤ ਦੌੜ ਭੱਜ ਲਗਾ ਲਈਏ ਇੱਥੇ, ਸਾਨੂੰ ਆਪਣੀ ਜਨਰੇਸ਼ਨ ਨੂੰ ਜੇ ਅਸੀਂ ਅੱਗੇ ਲੈ ਕੇ ਆਉਣਾ, ਹਰ ਸਾਲ ਨੋਬੈਲ ਪ੍ਰਾਈਜ਼ ਮਿਲਦੇ ਨੇ, ਕਿਹੜੀ ਸਾਡੀ ਕੋਈ ਜਥੇਬੰਦੀ ਹੋਵੇ, ਕੋਈ ਚਾਰ ਬੰਦੇ ਆ ਕੇ ਇੱਥੇ ਗੱਲ ਕਰਨ ਕਿ ਭਾਈ ਸਾਹਿਬ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਸਾਇੰਸ ਦੇ, ਮੈਨੂੰ ਇਹ ਦੱਸੋ ਕਿ ਕੋਈ ਨੋਬੈਲ ਪ੍ਰਾਈਜ਼ ਮਿਲਦਾ ਹੈ ਧਰਮ ਨੂੰ ਬਚਾਉਣ ਦਾ, ਉਹ ਨੋਬੈਲ ਪ੍ਰਾਈਜ਼ ਕਿੰਨੇ ਡਿਪਾਰਟਮੈਂਟ ਦਿੰਦੇ ਨੇ, ਨੋਬੈਲ ਪ੍ਰਾਈਜ਼ ਫਾਰ ਪੀਸ, ਨੋਬੈਲ ਪ੍ਰਾਈਜ਼ ਇਨ ਦਾ ਫੀਲਡ ਆਫ ਫਿਜ਼ਿਕਸ, ਇਨ ਦਾ ਫੀਲਡ ਆਫ ਸਾਇੰਸ, ਅਸੀਂ ਇਹਦੇ ਨਾਲ ਆਪਣੀ ਜਨਰੇਸ਼ਨ ਨੂੰ ਜੋੜੀਏ। ਅੱਜ ਬੜਾ ਵਧੀਆ ਮੌਕਾ ਹੈ ਕਿ ਦੁਨੀਆ ਭਰ ਦੇ ਵਿੱਚ ਇੱਕ ਟ੍ਰਬਲ ਆਈ ਹੋਈ ਹੈ, ਅਸੀਂ ਦੱਸੀਏ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਵੈਕਸੀਨ ਤਿਆਰ ਕਰੇਗੀ, ਸਾਡੀ ਆਉਣ ਵਾਲੀ ਜਨਰੇਸ਼ਨ ਕੋਈ ਏਵੀਏਸ਼ਨ ਫਿਊਲ ਤਿਆਰ ਕਰੇਗੀ, ਸਾਡੀ ਆਉਣ ਵਾਲੀ ਜਨਰੇਸ਼ਨ ਇੱਕ ਐਸੀ ਚੀਜ਼ ਤਿਆਰ ਕਰੇਗੀ। ਆ ਜਿੰਨਾ ਸੈਲਫੋਨ ਆ ਜੀ, ਅੱਛਾ ਵੈਰੀ ਗੁੱਡ, ਇਹ ਭਾਈ ਸਾਹਿਬ ਕੌਣ ਨੇ, ਇਹ ਭਾਈ ਸਾਹਿਬ ਸਿੰਘ ਸਾਹਿਬ ਨੇ, ਇਹ ਅਸਲ ਤੇ ਧਰਮ ਦਾ ਪ੍ਰਚਾਰਕ ਉਹ ਹੋਏਗਾ ਬੰਦਾ ਜਿਹਦੀ ਦੁਨੀਆਂ ਭਰ 'ਚ ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ ਪਏਗੀ, ਆਪਣੇ ਆਪ ਫੋਟੋ ਲੱਗ ਜਾਏਗੀ। ਇਹ ਭਾਈ ਸਾਹਿਬ ਉਹ ਨੇ ਜੀ, ਆ ਜਿਹੜੇ ਸੈਲਫੋਨ ਦੇ ਵਿੱਚ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿਸੇ ਸਮੇਂ ਬੈਟਰੀ ਲਗਾਉਣੀ ਪੈਂਦੀ ਸੀਗੀ, ਤੁਹਾਨੂੰ ਯਾਦ ਹੋਏਗਾ ਜੀ ਕਿਸੇ ਸਮੇਂ ਸੈਲਫੋਨ 'ਚ ਬੈਟਰੀ ਲਗਾਉਣੀ ਪੈਂਦੀ ਸੀ। ਹਾਂਜੀ ਹਾਂਜੀ ਹਾਂਜੀ, ਉਹ ਬੈਟਰੀਆਂ ਦਾ ਕੰਮ ਹੀ ਖਤਮ ਕਰ ਦਿੱਤਾ ਇਹਨਾਂ ਨੇ, ਐਸੀ ਛੋਟੀ ਜਿਹੀ ਚਿੱਪ ਇਹਨਾਂ ਨੇ ਇਨਵੈਂਟ ਕੀਤੀ ਹੈ ਸੈਲਫੋਨ 'ਚ ਪੈਂਦੀ ਹੈ, ਦੁਬਾਰਾ ਜ਼ਿੰਦਗੀ ਭਰ ਜਿਹੜਾ ਸੈਲਫੋਨ ਹੈ ਉਹਦੇ ਵਿੱਚ ਬੈਟਰੀ ਲਗਾਉਣ ਦੀ ਜ਼ਰੂਰਤ ਨਹੀਂ ਪਈ। ਇਹ ਹੋਣਾ ਹੋਣਾ ਤਾਂ ਹੈ ਹੀ ਹੈ, ਬਟ ਅਸੀਂ ਇਹ ਕੰਮ ਦੂਜਿਆਂ ਦੇ ਜ਼ਿੰਮੇ ਕਿਉਂ, ਸਾਡੀ ਕੌਮ ਦਾ ਬੰਦਾ ਕਿਉਂ ਨਹੀਂ ਕਰ ਸਕਦਾ ਇਹ, ਪੱਗ ਬੰਨ ਕੇ ਜੀ ਸਰਦਾਰ ਸਾਡੀ ਫੋਟੋ ਲੱਗੇ, ਪਤਾ ਲੱਗੇ ਦੁਨੀਆਂ ਨੂੰ ਵੀ ਅਸੀਂ ਸਾਇੰਸ ਦਾ, ਕਿਉਂ ਨਹੀਂ, ਵਾਈ ਨਾਟ। ਜੇ ਬਲੈਕਬੈਰੀ ਨੂੰ ਖਤਮ ਕੀਤਾ ਤੇ ਆਈਫੋਨ ਨੇ ਖਤਮ ਕੀਤਾ, ਕਿਆ ਸਾਡਾ ਕੋਈ ਬੱਚਾ ਉੱਠ ਕੇ ਖੜਾ ਹੋਏਗਾ ਕਿ ਅਸੀਂ ਐਸੀ ਟੈਕਨੋਲੋਜੀ ਲੈ ਕੇ ਆਵਾਂਗੇ, ਆਈਫੋਨ ਖਤਮ, ਆਈਫੋਨ ਖਤਮ, ਕਿਉਂ ਉਹ ਜੀ ਉਹ ਬਲੈਕਬੈਰੀ ਸੀਗਾ, ਉਹਨੇ ਨੋਰਮਲ ਫੋਨਸ ਨੂੰ ਖਤਮ ਕੀਤਾ, ਫਿਰ ਸਮਾਰਟਫੋਨ ਆ ਗਿਆ, ਆਈਫੋਨ ਆ ਗਿਆ, ਅਸੀਂ ਇਹ ਨਵਾਂ ਫੋਨ ਲੈ ਕੇ ਆਏ ਹਾਂ। ਉਹਦਾ ਨਾਮ ਰੱਖ ਦਿਓ ਚਾਹੇ ਦ ਸਿੱਖ ਫੋਨ, ਫਿਰ ਪਤਾ ਲੱਗੇਗਾ ਸਿੱਖ ਧਰਮ ਕਿੱਧਰਲੇ ਪਾਸੇ ਜਾ ਰਿਹਾ। ਦਿਸ ਸ਼ੁੱਡ ਬੀ ਆਵਰ ਫਿਊਚਰ, ਦਿਸ ਇਜ਼ ਵੇਅਰ ਵੀ ਸ਼ੁੱਡ ਬੀ ਕਨੈਕਟਿੰਗ। ਜੇ ਅਸੀਂ ਕਨੈਕਸ਼ਨ ਇੱਧਰ, ਸਾਡੇ ਬੱਚੇ ਕਿੰਨੇ ਬੱਚੇ ਆ ਸਾਡੇ ਓਲੰਪਿਕਸ ਜਾ ਰਹੇ ਆ, ਮੈਡਲਸ ਲੈ ਕੇ ਆ ਰਹੇ, ਜਿਸ ਦਿਨ ਕੈਨੇਡਾ ਵੱਲੋਂ, ਯਾਦ ਰੱਖਣਾ ਇਹ ਸਭ ਤੋਂ ਵੱਡਾ ਧਰਮ ਪ੍ਰਚਾਰ ਦਾ ਕੰਮ ਹੋਏਗਾ, ਜਿਸ ਦਿਨ ਕੈਨੇਡਾ ਵੱਲੋਂ ਵਿਕਟਰੀ ਸਟੈਂਡ ਦੇ ਉੱਤੇ ਪੱਗ ਬੰਨ ਕੇ ਸਰਦਾਰ ਖੜਾ ਹੋਏਗਾ ਔਰ ਗੋਲਡ ਮੈਡਲ ਗਲੀ 'ਚ ਪੈ ਰਿਹਾ ਹੋਏਗਾ, ਦੁਨੀਆਂ ਦੇ ਵਿੱਚ ਹਿਸਟਰੀ ਰੱਖ ਦਿੱਤੀ ਜਾਏਗੀ, ਸਭ ਤੋਂ ਵੱਡੀ ਪਬਲਿਸਿਟੀ ਹੈ, ਦਿਸ ਇਜ਼ ਦਾ ਬਿਗੈਸਟ ਪਬਲਿਸਿਟੀ, ਇਹ ਸਭ ਤੋਂ ਵੱਡਾ ਧਰਮ ਪ੍ਰਚਾਰ ਹੋਏਗਾ ਕਿ ਸਿੱਖ ਬੰਦਾ ਪੱਗ ਬੰਨ ਕੇ ਖੜਾ, ਲਓ ਜੀ ਗੋਲਡ ਮੈਡਲ ਪੈ ਰਿਹਾ, ਕੈਨੇਡਾ ਵੱਲੋਂ ਗੋਲਡ ਮੈਡਲ ਜਿੱਤਿਆ, ਅਮਰੀਕਾ ਵੱਲੋਂ, ਯੂਰਪ 'ਚ, ਅਸੀਂ ਇਹਨਾਂ ਕੰਟਰੀਜ਼ 'ਚ ਆਏ ਹਾਂ, ਆਪਣੀ ਕੰਟਰੀਜ਼ ਨੂੰ ਇਹਦੇ ਵਿੱਚ ਪ੍ਰਮੋਟ ਕਰੋ। ਇਹ ਜਿਹੜਾ ਅਸੀਂ ਮਾਰ ਮਾਰ ਕੇ ਲੱਗਾ ਨਾ ਵੀ ਇਹਨੂੰ ਮਾਰ ਦਿੱਤਾ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਕੱਲ ਅਸੀਂ ਸਾਡੀ ਜੁਆਇੰਟ ਮੀਟਿੰਗ ਹੋ ਗਈ ਸਾਡੀ ਲੀਡਰਸ਼ਿਪ ਦੀ, ਸਾਡੀ ਜੀ ਧਰਮ ਦੀ ਲੀਡਰਸ਼ਿਪ ਦੀ ਜੁਆਇੰਟ ਮੀਟਿੰਗ, ਬੰਦੇ ਕੌਣ ਕੌਣ ਆ ਰਹੇ ਆ ਜੀ, ਬੋਰਿਸ ਜੋਨਸਨ ਸਾਹਿਬ ਬ੍ਰਿਟੇਨ ਤੋਂ, ਜੋ ਬਾਈਡਨ ਸਾਹਿਬ ਅਮਰੀਕਾ ਤੋਂ, ਤੇ ਟਰੂਡੋ ਸਾਹਿਬ ਕੈਨੇਡਾ ਤੋਂ, ਤਿੰਨੇ ਲੀਡਰ ਬੈਠੇ ਨੇ, ਠੀਕ ਹੈ ਜੀ, ਸਕੌਟ ਮੋਰਿਸਨ ਨੂੰ ਸ਼ਾਮਿਲ ਕਰਨਾ, ਉਹ ਵੀ ਕਰ ਲਓ ਆਸਟ੍ਰੇਲੀਆ ਤੋਂ, ਠੀਕ ਹੈ, ਇਹ ਜਪਾਨ ਤੋਂ ਵੀ ਪ੍ਰਧਾਨ ਮੰਤਰੀ ਲਾ ਲਓ, ਠੀਕ ਹੈ, ਇਹ 5-6 ਕੰਟਰੀਜ਼ ਦੇ ਸਟੇਟ ਹੈਡਸ ਬੈਠੇ ਨੇ। ਅਸੀਂ ਉਹਨਾਂ ਨੂੰ ਜਾ ਕੇ ਕੀ ਅਚੀਵਮੈਂਟ ਦਿਖਾ, ਅਸੀਂ ਇਹ ਦਿਖਾ ਸਕਦੇ ਹਾਂ ਟੇਬਲ ਦੇ ਉੱਤੇ, ਇਹ ਕੌਣ ਹੈ ਭਾਈ ਸਾਹਿਬ, ਇਹ ਜੀ ਬਾਬਾ ਅਮਨ ਸਿੰਘ ਹੈਗੇ ਨੇ, ਇਹਨਾਂ ਨੇ ਇਹ ਦੇਖੋ ਜੀ ਕਿ ਸਾਨੂੰ ਫੰਡਿੰਗ ਦਿਓ ਤੁਸੀਂ, ਦੁਨੀਆਂ ਦੀ ਸਭ ਤੋਂ ਮਿਹਨਤ ਕਰਨ ਵਾਲੀ ਕੌਮ ਹੈ ਸਾਡੀ, ਸਾਨੂੰ ਤੁਸੀਂ ਫੰਡਿੰਗ ਦਿਓ, ਅਸੀਂ ਸਾਇੰਸ ਦੇ ਨਾਲ ਜੁੜਨਾ ਚਾਹੁੰਦੇ ਹਾਂ, ਅਸੀਂ ਟੈਕਨੋਲੋਜੀ ਦੇ ਨਾਲ ਜੁੜਨਾ ਚਾਹੁੰਦੇ ਹਾਂ, ਜਾਂ ਅਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਵੱਡੀਆਂ ਯੂਨੀਵਰਸਿਟੀਜ਼, ਉਹ ਐਸੀ ਯੂਨੀਵਰਸਿਟੀ ਖੋਲਾਂਗੇ ਕਿ ਤੁਸੀਂ IITs, IIMs ਇਹਨਾਂ ਨੂੰ ਭੁੱਲ ਜਾਓਗੇ, ਤੁਸੀਂ ਹਾਰਵਰਡ ਯੂਨੀਵਰਸਿਟੀ ਤੋਂ ਬੈਟਰ ਅਸੀਂ ਖੋਲਾਂਗੇ, ਸਟੈਂਡਫੋਰਡ ਯੂਨੀਵਰਸਿਟੀ ਤੋਂ ਬੈਟਰ ਅਸੀਂ ਯੂਨੀਵਰਸਿਟੀ ਖੋਲਾਂਗੇ, ਜਿੱਥੇ ਕਿ ਔਰ ਅਸੀਂ ਨਾਮ ਰੱਖੋ ਦਾ ਸਟੈਂਡਫੋਰਡ ਯੂਨੀਵਰਸਿਟੀ ਤੋਂ ਜੀ ਲੋਕ ਸਟੈਂਡਫੋਰਡ, ਕੈਂਬਰਿਜ, ਹਾਰਵਰਡ ਇਹਨੂੰ ਭੁੱਲ ਜਾਣਗੇ, ਦ ਇੰਟਰਨੈਸ਼ਨਲ ਸਿੱਖ ਯੂਨੀਵਰਸਿਟੀ, ਔਰ ਉਹਦੇ ਵਿੱਚ ਦੁਨੀਆਂ ਭਰ ਤੋਂ ਲੋਕ ਆਉਣ, ਉਹ ਇਕੱਲੀ ਸਿੱਖਾਂ ਲਈ ਨਹੀਂ ਹੋਏਗੀ ਯੂਨੀਵਰਸਿਟੀ, ਦੁਨੀਆਂ ਭਰ ਤੋਂ ਲੋਕ ਆਉਣਗੇ ਔਰ ਉੱਥੇ ਆ ਕੇ ਅਸੀਂ ਫੰਡਿੰਗ ਦੇਵਾਂਗੇ, ਨਾਮ ਅਸੀਂ ਆਪਣਾ ਕਰਨਾ ਹੈ ਜੀ ਦ ਸਿੱਖ ਯੂਨੀਵਰਸਿਟੀ, ਲੇਕਿਨ ਜਿਹੜੀ ਸਾਡੀ ਦ ਸਿੱਖ ਯੂਨੀਵਰਸਿਟੀ ਹੋਏਗੀ ਉੱਥੇ ਦੁਨੀਆਂ ਭਰ ਤੋਂ ਸਾਇੰਟਿਸਟ ਆਉਣਗੇ, ਉਹ ਆ ਕੇ ਰਿਸਰਚ ਕਰਨਗੇ, ਅਸੀਂ ਫੰਡਿੰਗ ਕਰਾਂਗੇ ਔਰ ਸਰਕਾਰ ਤੋਂ ਫੰਡਿੰਗ ਲਵਾਂਗੇ, ਗਵਰਨਮੈਂਟ ਤੋਂ ਫੰਡਿੰਗ ਲਾਂਗੇ, ਔਰ ਉੱਥੇ ਸਾਇੰਟਿਸਟ ਇੱਕ ਤੋਂ ਇੱਕ ਵਧੀਆ ਤਿਆਰ ਕੀਤੇ ਜਾਣਗੇ, ਤਾਂ ਕਿ ਕੱਲ੍ਹ ਨੂੰ ਜਦੋਂ ਸਾਇੰਟਿਸਟ ਦੁਨੀਆਂ ਦੇ ਵਿੱਚ ਕੋਈ ਵੀ ਇਨਵੈਂਸ਼ਨ ਹੁੰਦੀ ਹੈ ਉਹ ਸਾਇੰਟਿਸਟ ਦੇ ਨਾਲ ਸਾਡਾ ਨਾਮ ਜੁੜ ਜਾਏ ਕਿ ਦ ਸਿੱਖ ਯੂਨੀਵਰਸਿਟੀ ਤੋਂ। ਇਹ ਕਿੱਥੋਂ ਆਏ ਨੇ ਜੀ ਭਾਈ ਸਾਹਿਬ? ਇਹ ਸਿੱਖ ਯੂਨੀਵਰਸਿਟੀ ਤੋਂ ਆਏ ਨੇ, ਸਿੱਖ ਕੌਮ ਦੀ ਇਹ ਬੜੀ ਵੱਡੀ ਦੇਣ ਹੈ, ਧਰਮ ਦਾ ਪ੍ਰਚਾਰ ਆਪਣੇ ਆਪ ਹੋ ਗਿਆ, ਦਿਸ ਇਜ਼ ਵੇਅਰ ਵੀ ਆਰ ਕਨੈਕਟਿੰਗ ਆਰ ਫਿਊਚਰ, ਧਰਮ ਦਾ ਪ੍ਰਚਾਰ ਆਪਣੇ ਆਪ ਇਸ ਤਰ੍ਹਾਂ ਹੁੰਦਾ ਚਲਾ ਜਾਏਗਾ। ਇਹ ਲੋਕ ਜਿਹਨਾਂ ਦੇ ਕਿ ਮਦਰ ਜਿਹਦੀ ਵਿਚਾਰੇ ਦੀ ਬਿਲਕ ਰਹੀ ਹੈ, ਜਿਹਦੇ ਫਾਦਰ ਕੈਂਸਰ ਨਾਲ ਪੀੜਿਤ ਹੈ, ਇਹ ਲੋਕ ਸਾਡੇ ਧਰਮ ਲਈ ਸਾਡੇ ਠੇਕੇਦਾਰ ਬਣ ਗਏ ਕਦੋਂ ਤੋਂ, ਵਾਇਲੈਂਸ ਦੇ ਨਾਲ ਆਪਣੀ ਕਮਿਊਨਿਟੀ ਨੂੰ ਕੱਟ ਦਿਓ ਬਿਲਕੁਲ। ਅਸੀਂ ਉਹ ਮੈਂ ਪਿਛਲੇ ਇੱਕ ਹਫ਼ਤੇ ਤੋਂ ਖ਼ਬਰਾਂ ਜੋ ਦੇਖ ਰਿਹਾ, ਦੇਖੋ ਬਾਕੀ ਚੈਨਲ ਜਦੋਂ ਦੇਖਦੇ ਹਾਂ, ਇੱਕ ਚੈਨਲ ਔਨ ਕੀਤਾ ਖ਼ਬਰ ਕੀ ਚੱਲ ਰਹੀ ਹੈ, ਸ਼ੈਰੀ ਮਾਨ ਗਾਲਾਂ ਕੱਢ ਰਿਹਾ ਉਹ ਦੂਸਰੇ ਨੂੰ, ਪ੍ਰਵੀਸ਼ ਵਰਮਾ ਨੂੰ, ਵੈਂਕੂਵਰ ਦੇ ਵਿੱਚ ਉਸ ਲੜਕੀ ਦੇ ਨਾਲ ਵਿਆਹ ਕੀਤਾ, ਉਹ ਲੜਕੀ ਤੁਹਾਨੂੰ ਪਤਾ ਇਲੈਕਸ਼ਨ ਦੇ ਵਿੱਚ ਖੜੀ ਹੋਈ ਸੀ ਰੀਸੈਂਟਲੀ, ਠੀਕ ਹੈ ਜੀ। ਵੈਂਕੂਵਰ ਦੇ ਵਿੱਚ ਇੱਕ ਲੜਕੀ ਜਿਹੜੀ ਆ ਮਿਸ ਗਰੇਵਾਲ, ਉਹਦਾ ਵਿਆਹ ਹੋਇਆ ਪਰਮੀਸ਼ ਵਰਮਾ ਦੇ ਨਾਲ, ਸ਼ੈਰੀ ਮਾਨ ਨੂੰ ਉੱਥੇ ਥੋੜਾ ਨਹੀਂ ਐਂਟਰਟੇਨ ਕੀਤਾ, ਉਹ ਜਾ ਕੇ ਬਾਹਰ ਗਾਲਾਂ ਕੱਢਣ ਲੱਗ ਪਿਆ। ਇੱਕ ਚੈਨਲ ਤੇ ਇਹ ਡਿਸਕਸ਼ਨ ਹੋ ਰਹੀ ਜੀ, ਉਹਨਾਂ ਦੀ ਗਾਲੀ ਗਲੌਚ ਹੋ ਰਹੀ ਆਪਸ ਦੇ ਵਿੱਚ, ਠੀਕ ਹੈ ਜੀ। ਦੂਜਾ ਚੈਨਲ ਤੁਸੀਂ ਔਨ ਕਰ ਲਓ, ਉੱਥੇ ਕੀ ਹੋ ਰਿਹਾ ਜੀ, ਉੱਥੇ ਜੀ ਇਹ ਲੜਾਈ ਮਾਰ ਕੁਟਾਈ ਇਹਦੀ ਡਿਸਕਸ਼ਨ ਜਿਹੜੀ ਆ ਉਹ ਚੱਲ ਰਹੀ ਆ, ਠੀਕ ਹੈ ਜੀ। ਇਹ ਡਿਸਕਸ਼ਨ ਲੜਾਈ, ਹਾਂਜੀ ਮੇਰੀ ਰਿਕੁਐਸਟ ਹੈ ਕਿ ਦੂਸਰੀ ਲਾਈਨ ਜਿਹੜਾ ਥੋੜੀ ਥੱਲੇ ਕਰ ਦਿਓ ਜਿੱਥੋਂ ਆਵਾਜ਼ ਆ ਰਹੀ ਹੈ ਵਿੱਚ।
ਹਾਂਜੀ ਹਾਂਜੀ, ਦੂਸਰੀ ਲਾਈਨ ਜਿਹੜੇ ਮੇਰੀ ਥੱਲੇ ਕਰ ਦਿਓ। ਉਹ ਦੂਸਰੀ ਜਗ੍ਹਾ ਅਸੀਂ ਕੀ ਦੇਖ ਰਹੇ ਹਾਂ, ਦੂਸਰੇ ਚੈਨਲ ਤੇ ਆ ਮਾਰ ਕੁਟਾਈ ਚੱਲ ਰਹੀ ਹੈ ਜੀ, ਇਹਦੀ ਲੜਾਈ ਹੋ ਰਹੀ ਹੈ, ਠੀਕ ਹੈ। ਤੀਜੀ ਜਗ੍ਹਾ ਤੁਸੀਂ ਔਨ ਕਰ ਲਓ, ਆ ਬ੍ਰੈਂਪਟਨ ਦੇ ਵਿੱਚ ਇਹ ਰੈਸਟੋਰੈਂਟ ਦੇ ਸ਼ੀਸ਼ੇ ਤੋੜ ਦਿੱਤੇ ਜੀ, ਬ੍ਰੈਂਪਟਨ ਦੇ ਵਿੱਚ ਸ਼ੀਸ਼ੇ ਤੋੜ ਦਿੱਤੇ। ਹਰ ਜਗ੍ਹਾ ਸਿਵਾਏ ਵਾਇਲੈਂਸ ਤੋਂ, ਸਿਵਾਏ ਗਾਲਾਂ ਤੋਂ, ਜਿਹੜੇ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੀ ਲੜਾਈ, ਗਾਲੀ ਗਲੌਚ, ਇੱਥੇ ਬ੍ਰੈਂਪਟਨ ਦੇ ਵਿੱਚ ਰੈਸਟੋਰੈਂਟ ਦੇ ਸ਼ੀਸ਼ੇ ਤੋੜ ਦਿੱਤੇ, ਉਹਦੀ ਡਿਸਕਸ਼ਨ ਕਰ ਰਹੇ ਹਾਂ ਵੀ ਰੈਸਟੋਰੈਂਟ 'ਚ ਕੀ ਹੋ ਰਿਹਾ। ਇੱਧਰੋਂ ਸਾਡੀ ਟਰੱਕਿੰਗ ਇੰਡਸਟਰੀ ਦੇ ਵਿੱਚ ਪੈਸੇ ਨਾ ਦੇਣ ਕਾਰਨ ਪ੍ਰੋਟੈਸਟ ਚੱਲ ਰਹੇ ਨੇ, ਉੱਧਰ ਇੱਕ ਅਲੱਗ ਤਨਾਤਨੀ ਬਣੀ ਮੱਚੀ ਹੋਈ ਹੈ, ਇੰਡੀਆ ਦੇ ਵਿੱਚ ਇੱਕ ਅਲੱਗ ਇਹ ਚੱਲਿਆ ਹੋਇਆ। ਸਾਨੂੰ ਕੌਮ ਦੇ ਵਿੱਚ ਡਿਸਕਸ਼ਨ ਕਰਨੀ ਪਏਗੀ, ਇਨਫ ਇਜ਼ ਇਨਫ, ਲੈਟਸ ਡਾਇਰੈਕਟ ਆਰ ਐਨਰਜੀਜ਼ ਟੂਵਰਡਸ ਪ੍ਰੋਗਰੈਸਿਵ ਥਿੰਕਿੰਗ। ਪ੍ਰੋਗਰੈਸਿਵ ਥਿੰਕਿੰਗ ਦਾ ਕੋਈ ਸਟਿੱਕਰ ਨਹੀਂ ਬਾਹਰੋਂ ਮਿਲਦਾ ਕਿਸੇ ਕੌਮ ਨੂੰ, ਜੀ ਇਹ ਲਓ ਜੀ ਇੱਥੇ $5, $10, $100 ਦਾ ਸਟਿੱਕਰ ਮਿਲਦਾ ਕਿ ਇਹ ਪ੍ਰੋਗਰੈਸਿਵ ਸੋਚ ਹੈ ਤੇ ਲਿਆ ਕੇ ਸਟਿੱਕਰ ਅਸੀਂ ਆਪਣੀ ਸ਼ਰਟ ਤੇ ਲਾ ਲਾਂਗੇ। ਪ੍ਰੋਗਰੈਸਿਵ ਸੋਚ ਸਾਨੂੰ ਲੈ ਕੇ ਆਉਣੀ ਪਏਗੀ ਇਹਨਾਂ ਚੀਜ਼ਾਂ ਦੇ ਨਾਲ। ਮੈਨੂੰ ਇਸ਼ਾਰਾ ਹੋ ਰਿਹਾ ਕਿ ਕਾਲਰਸ ਵੀ ਵੇਟ ਕਰ ਰਹੇ ਨੇ ਔਰ ਸਪੋਂਸਰ ਸੁਰਜੀਤ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ। ਹਾਂਜੀ ਸੁਰਜੀਤ ਸਿੰਘ ਜੀ, ਜਲਦੀ ਤੁਸੀਂ ਆਪਣੀ ਗੱਲ ਕਰ ਲਓ, ਫਿਰ ਬਾਅਦ ਚ ਰਮੇਸ਼ਿੰਦਰ ਚੌਹਾਨ ਸਾਹਿਬ ਵੇਟ ਕਰ ਰਹੇ ਨੇ, ਬਾਕੀ ਕਾਲਰਸ ਵੀ ਵੇਟ ਕਰ ਰਹੇ ਨੇ। ਓਕੇ ਸਿਮਰਨ ਜੀ ਕਹਿ ਰਹੇ ਨੇ ਨੋ, ਪਹਿਲਾਂ ਸਪੋਂਸਰਸ ਲਓ। ਓਕੇ ਜੀ, ਮੈਨੂੰ ਇੱਕ ਸਿਰਫ ਸੁਰਜੀਤ ਸਿੰਘ ਜੀ ਨੂੰ ਮੈਂ ਲੈ ਲੈਣਾ, ਬਾਕੀ ਸਾਰੇ ਕਾਲਰਸ ਬਾਅਦ ਚ ਲਵਾਂਗਾ ਜੀ, ਠੀਕ ਹੈ ਜੀ। ਰਮੇਸ਼ਿੰਦਰ ਚੌਹਾਨ ਸਾਹਿਬ, ਬਾਕੀ ਸਭ ਕਾਲਰਸ ਵੇਟ ਆ, ਸਿਰਫ ਸੁਰਜੀਤ ਸਿੰਘ ਜੀ ਤੁਸੀਂ ਇੱਕ ਮਿੰਟ ਲੈ ਲਓ। ਹਾਂਜੀ ਹਾਂਜੀ ਸੁਰਜੀਤ ਸਿੰਘ ਜੀ, ਜਲਦੀ ਆਪਣੀ ਗੱਲ ਮੁਕੰਮਲ ਕਰ ਲਓ ਸਰ ਜੀ। ਹਾਂਜੀ ਆਉਂਦੇ ਯਾਰ, ਹਾਂਜੀ ਹਾਂਜੀ ਤੁਸੀਂ ਆਉਂਦੇ ਰਹੋ ਸਰ, ਆਪਣੀ ਗੱਲ ਕਰੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜਗਵੀਰ ਜੀ, ਆਪਾਂ ਜਿਹੜੀ ਆ ਅਮਨ ਦੀ ਗੱਲ ਕਰਦੇ ਹਾਂ, ਜੇ ਹੁਣ ਆਪਾਂ ਇਹਨੂੰ ਮਤਲਬ ਠੇਕੇਦਾਰ ਨਾ ਯੂਜ ਕਰੀਏ ਤਾਂ ਵਧੀਆ ਗੱਲ ਹੈ ਜੀ, ਕਿਉਂਕਿ ਠੇਕੇਦਾਰ ਤਾਂ ਚਲੋ ਵੱਡਾ ਬੰਦਾ ਹੁੰਦਾ ਕਿਤੇ ਕਿਸੇ ਵੀ ਡਿਪਾਰਟ ਹੋਵੇ ਫੀਲਡ ਦੇ ਵਿੱਚ, ਰਾਈਟ। ਇਹ ਏਜੰਸੀਆਂ ਦਾ ਕਰਿੰਦਾ ਕਹਿ ਸਕਦੇ ਆਪਾਂ, ਇਹੋ ਜਿਹੇ ਜਿਹੜੇ ਲੋਕ ਨੇ, ਠੀਕ ਹੈ ਨਾ, ਇਹ ਏਜੰਸੀਆਂ ਦੇ ਕਰਿੰਦੇ ਨੇ, ਉਹ ਕਿਸੇ ਵੀ ਏਜੰਸੀਆਂ ਦੇ ਹੋ ਸਕਦੇ ਆ, ਠੀਕ ਹੈ ਨਾ। ਤੇ ਜੈਸਾ ਨਾਲ ਫੋਟੋਆਂ ਨਿਕਲੀਆਂ ਨੇ, ਟੈਂਕੀ ਆ, ਹੁਣ ਟੈਂਕੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਤੁਸੀਂ ਦੇਖ ਹੀ ਲਿਆ, ਪੜਿਆ ਸੁਣਿਆ ਸਾਰਿਆਂ ਨੇ ਆ, ਰਾਈਟ। ਬੁੱਚੜ ਬੰਦੇ ਨਾਲ ਆ ਤੁਸੀਂ ਫੋਟੋ, ਜਦੋਂ ਇਹੋ ਜਿਹੇ ਬੁੱਚੜ ਬੰਦਿਆਂ ਦੇ ਨਾਲ ਜਿਹੜਾ ਬੰਦੇ ਦੀ ਬਹਿਣੀ ਉੱਠਣੀ ਹੋਊ, ਉਹਦੀ ਧਰਤੀ ਕਿਸ ਤਰ੍ਹਾਂ ਦੀ ਹੋਊ, ਫਿਰ ਤੋਮਰ ਸਾਹਿਬ ਨਾਲ ਦੇਖ ਲਓ ਤੁਸੀਂ, ਹੁਣ ਤੋਮਰ ਸਾਹਿਬ ਕੌਣ ਆ, ਆਊ ਵੀ ਆਪਾਂ ਨੂੰ ਪਤਾ ਹੀ ਆ, ਠੀਕ ਹੈ ਨਾ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬੁੱਚੜ ਬਰਤੀ ਵਾਲਾ ਹੋਵੇ, ਉੱਥੋਂ ਆਪਾਂ ਕੀ ਆਸ ਰੱਖ ਸਕਦੇ ਹਾਂ ਜੀ, ਤੁਸੀਂ ਦੱਸੋ ਮੈਨੂੰ। 800 ਕਿਸਾਨ ਸ਼ਹੀਦ ਹੋ ਗਿਆ, ਇੱਕ ਵੀ ਲਫ਼ਜ਼ ਕਿਹਾ ਹੋਵੇ ਪ੍ਰਧਾਨ ਮੰਤਰੀ ਨੇ ਜਾਂ ਗ੍ਰਹਿ ਮੰਤਰੀ ਨੇ ਵੀ ਬਹੁਤ ਮਾੜਾ ਕੰਮ ਹੋ ਗਿਆ। ਸਿਰਫ ਧਰਮਾਂ ਨੂੰ ਆਸ ਵਿੱਚ ਲਾ ਕੇ, ਲੋਕਾਂ ਨੂੰ ਜਾਤਾਂ ਪਾਤਾਂ 'ਚ ਵੰਡ ਕੇ, ਇਹ ਰਾਜਨੀਤੀ ਰੋਟੀਆਂ ਸੇਕ ਰਹੇ ਨੇ, ਲੋਕਾਂ ਚ ਵੰਡੀਆਂ ਪਾਤੀਆਂ। ਕਾਂਗਰਸ ਤਾਂ ਜਿਹੜੀ ਸੀਗੀ ਕੀਤਾ ਹੀ ਆ, ਬੀਜੇਪੀ ਆਰ ਐਸ ਐਸ ਨੇ ਸੱਤਿਆਨਾਸ਼ ਕਰਕੇ ਰੱਖਤਾ ਮੁਲਕ ਦਾ। ਅਸੀਂ ਨਾ ਤਾਂ ਬੀਜੇਪੀ ਦੇ ਦੂਜਿਆਂ ਵੋਟ ਪਾਉਣੀ ਆ, ਨਾ ਅਸੀਂ ਕਾਂਗਰਸ ਨੂੰ ਪਾਉਣੀ। ਅਸੀਂ ਕਹਿੰਦੇ ਕੋਈ ਤੀਜੀ ਪਾਰਟੀ ਆਵੇ, ਕੋਈ ਮੁਲਕ ਦਾ ਸੁਧਾਰ ਹੋ ਜਾਵੇ। ਉਹਨਾਂ ਚਿਰ ਜਿਹੜੇ ਇਹ ਕਰਿੰਦੇ ਆ, ਠੇਕੇਦਾਰ ਨੀ ਕਰਿੰਦੇ ਨੇ, ਇਹ ਪੈਸਿਆਂ ਦੀ ਖਾਤਰ ਵਿਕਣ ਵਾਲੇ ਨੇ। ਇਹਨਾਂ ਨੂੰ ਖਰੀਦਣ ਵਾਲੇ ਕੌਣ ਨੇ? ਜਾਂ ਉਹ ਕਾਂਗਰਸ ਖਰੀਦਦੀ ਆ, ਆ ਹੁਣ ਬੀਜੇਪੀ ਆ, ਬੀਜੇਪੀ ਦੇ ਆਰ ਐਸ ਐਸ ਦੇ ਬੰਦੇ ਖਰੀਦਦੇ ਨੇ। ਸਿਰਫ ਕੀ ਲੋਕਾਂ ਨੂੰ ਸਿਰਫ ਇੱਕ ਕੁਰਸੀ ਦੀ ਖਾਤਰ ਲਾਲਾ ਛੱਡਦੇ ਆ ਕੁਰਸੀ ਤੇ, ਵੀ ਪ੍ਰਧਾਨ ਮੰਤਰੀ ਹੋਰ ਆਪਾਂ ਹੋ ਜਾਈਏ 10 ਸਾਲਾਂ ਲਈ, 15 ਸਾਲਾਂ ਲਈ, ਮੁਲਕ ਨੂੰ ਆਪਾਂ ਵੇਚ ਦੇਈਏ, ਠੀਕ ਹੈ ਨਾ, ਕਾਰਪੋਰੇਟ ਘਰਾਣੇ ਆ, ਦੋ ਕਾਰਪੋਰੇਟ ਘਰਾਣੇ ਇਹਨਾਂ ਦੇ ਸਾਹਮਣੇ ਸਿੱਟ ਦਈਏ। ਇਹਨਾਂ ਦੀ ਵਿਅਕਤੀ ਤੁਸੀਂ ਦੇਖੋ ਕਿੰਨੇ ਕਾਂਡ ਕਰਾਏ ਨੇ, ਕਿੰਨੇ ਲੋਕ ਮਰਵਾ ਤੇ। ਪਿਛਲੇ ਕੱਲ ਜਾਂ ਪਰਸੋਂ ਆਪਣੇ ਗੁਰਦੀਪ ਭਾਜੀ ਕਹਿ ਕੇ ਗਏ ਵੀ ਕਿੰਨੇ ਤੁਸੀਂ ਸਬਰ ਲਓਗੇ, ਕਿੰਨੇ ਲੋਕ ਮਰਵਾਓਗੇ। ਉਹ ਵਿਚਾਰੇ ਫਾਰਮਰ ਨੇ, ਉਹਨਾਂ ਦੇ ਕਿਹੜੀਆਂ ਪਾਰਟੀਆਂ ਨੇ, ਰੋਜੀ ਰੋਟੀ ਕਮਾਉਂਦੇ ਨੇ, ਮਜ਼ਦੂਰ ਬੰਦੇ ਨੇ, ਕੀ ਗੱਲ ਹੈ ਇਹਨੂੰ, ਕਿੱਡੀ ਗੱਲ ਹੈ ਕਿਤੇ, ਇਹਦੇ ਧੌਣ ਚ ਕੀ ਲਾੜਿਆ ਹੋਇਆ ਹੰਕਾਰ ਦਾ, ਬਈ ਤੂੰ ਕਹਿੰਦੇ ਵੀ ਹਾਂ ਬਈ ਰਾਜੇ ਕਿਹਦੇ ਕੋਲੇ ਜਾਣ, ਉਹ ਰਾਜੇ ਕੋਲੇ, ਪ੍ਰਧਾਨ ਮੰਤਰੀ ਕੋਲੇ ਫਰਿਆਦ ਲੈ ਕੇ ਜਾਣੀ ਵੀ ਨਾ ਸਾਨੂੰ ਬਖਸ਼ ਦੇ, ਨਾ ਸਾਨੂੰ ਮਿਹਰ ਕਰ, ਤਰਸ ਕਰ, ਸਾਡੀਆਂ ਜ਼ਮੀਨਾਂ ਸਾਡੇ ਕੋਲੇ ਰਹਿਣ ਦੇ। ਉਹ ਜ਼ਮੀਨਾਂ ਜਿਹੜੀਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਉੱਥੋਂ, ਫਿਰ ਉਹ ਪ੍ਰਾਪਤ ਹੋਈਆਂ ਸਾਨੂੰ। ਉਹਨੇ ਪਿਛਲੀ ਵਿਚਲੀ ਗੱਲ ਤਾਂ ਸਮਝ ਲੈਣੀ, ਇਹਨੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਉੱਥੇ ਹੱਥ ਪਾਇਆ ਜਿੱਥੇ ਔਰੰਗਜ਼ੇਬ ਨੇ ਹੱਥ ਪਾਇਆ ਸੀ। ਕੋਈ ਫਰਕ ਨੀ ਇਹਦਾ ਮੁਗਲ ਰਾਜ ਦੇ, ਮੁਗਲ ਰਾਜ ਵੱਲ ਨੂੰ ਧੱਕ ਰਿਹਾ ਇਹ। ਉਹ ਜਿਹੜਾ ਆਪਣਾ ਔਰੰਗਜ਼ੇਬ ਸੀ, ਉਹ ਕਹਿੰਦਾ ਸੀ ਮੁਸਲਿਮ ਰਾਸ਼ਟਰ ਕਰ ਦੇਣਾ, ਇਹ ਕਹਿੰਦਾ ਜੀ ਮੈਂ ਹਿੰਦੂ ਰਾਸ਼ਟਰ ਕਰ ਦੇਣਾ, ਠੀਕ ਹੈ ਨਾ ਜੀ। ਇਹ ਸਿਰਫ ਧਰਮ ਦੀ ਜਿਹੜੀ ਰਾਜਨੀਤੀ ਖੇਡਦੀਆਂ ਪਾਰਟੀਆਂ, ਸਾਡੇ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਜੀ, ਤਹੱਈਆ ਕਰਨਾ ਚਾਹੀਦਾ। ਜਿੰਨੇ ਵੀ ਲੋਕ ਸੁਣਦੇ ਆ, ਚਾਹੇ ਉਹ ਕਾਂਗਰਸ ਆ, ਬੀਜੇਪੀ ਆ, ਕੋਈ ਵੀ ਮਰਜ਼ੀ ਹੋਵੇ, ਕਿਸੇ ਨੂੰ ਬਖਸ਼ਣਾ ਨੀ ਚਾਹੀਦਾ ਬਿਨਾਂ ਮਤਲਬ। ਸਾਡੇ ਲੋਕਾਂ ਦਾ ਟਾਈਮ ਚੋਂ ਵਿਹਲ ਨੀ ਆ, ਲੋਕਾਂ ਦੀ ਟੈਨਸ਼ਨ ਖੜੀਆਂ ਕਰਤੀਆਂ, ਕ੍ਰੀਏਟ ਕਰਤੀਆਂ ਇਹਨਾਂ ਨੇ ਸਿਰਫ ਕੁਰਸੀ ਦੀ ਖਾਤਰ। ਕਿੰਨੇ ਬੰਦੇ ਮਰ ਗਏ, ਤਰਸ ਕਰਦੇ ਨੇ ਇਹਨਾਂ ਨੂੰ ਜੀ, ਕੋਈ ਤਰਸ ਹੀ ਨੀ।
ਦੇਖੋ ਤੁਸੀਂ ਕਾਫੀ ਸਾਰੇ ਪੁਆਇੰਟਸ ਬੜੇ ਇੰਪੋਰਟੈਂਟ ਹਾਈਲਾਈਟ ਕੀਤੇ ਨੇ ਸੁਰਜੀਤ ਸਿੰਘ ਜੀ। ਪਹਿਲੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਬੀਜੇਪੀ ਹੈ ਜਾਂ ਜਿਹੜੀ ਇਸ ਟਾਈਮ ਇੰਡੀਅਨ ਗਵਰਨਮੈਂਟ ਹੈ, ਉਹਨਾਂ ਨੂੰ ਫੌਰਨ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਜਿਹੜਾ, ਸਭ ਤੋਂ ਵੱਡਾ ਨੁਕਸਾਨ ਹੈ ਉਹ ਇੰਡੀਆ ਦਾ, ਬੀਜੇਪੀ ਦਾ ਵੀ ਐਜ਼ ਅ ਇੰਡੀਆ ਐਜ਼ ਅ ਕੰਟਰੀ ਨੁਕਸਾਨ ਹੈ, ਬੀਜੇਪੀ ਐਜ਼ ਅ ਉਹਨਾਂ ਨੂੰ ਪਾਰਟੀ ਦਾ ਨੁਕਸਾਨ ਹੈ, ਕਿਸਾਨਾਂ ਦਾ ਤਾਂ ਜੋ ਨੁਕਸਾਨ ਹੋ ਹੀ ਰਿਹਾ, ਕਿਸਾਨਾਂ ਦਾ ਵੀ ਵੱਡਾ ਨੁਕਸਾਨ ਹੈ। ਸੋ ਹਰ ਪਾਸੇ ਨੁਕਸਾਨ ਨੁਕਸਾਨ ਹੈ, ਇਟਸ ਅ ਲੂਜ਼ ਲੂਜ਼ ਪ੍ਰੋਪੋਜ਼ੀਸ਼ਨ। ਔਰ ਇਹਦੇ ਵਿੱਚ ਜਲਦੀ ਤੋਂ ਪਹਿਲਾਂ ਫੌਰਨ ਇਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈ ਕੇ ਲੀਡਰਸ ਨੂੰ ਬਿਠਾਓ, ਲਚਕ ਦਿਖਾਉਣੀ ਚਾਹੀਦੀ ਹੈ ਥੋੜ੍ਹੀ ਕਿਸਾਨ ਲੀਡਰਸ ਨੂੰ ਵੀ, ਔਰ ਗਵਰਨਮੈਂਟ ਨੂੰ ਵਾਪਸ ਲੈ ਕੇ 31 ਜਥੇਬੰਦੀਆਂ ਨੂੰ ਨਾਲ ਬਿਠਾਉਣ। ਵੈਸੇ ਵੀ ਸੁਪਰੀਮ ਕੋਰਟ ਨੇ ਇਹਦੇ ਉੱਤੇ ਰੋਕ ਲਗਾਈ ਹੋਈ ਹੈ ਕਾਨੂੰਨਾਂ ਦੇ ਉੱਤੇ। ਸੋ ਮਿਲ ਕੇ 2-3 ਸਾਲ ਬਾਅਦ ਦੁਬਾਰਾ ਤੋਂ ਨਵਾਂ ਜਿਹੜਾ ਡਰਾਫਟ ਤਿਆਰ ਕਰਕੇ ਸਾਰੀ 31 ਜਥੇਬੰਦੀਆਂ ਦੀ ਰਜ਼ਾਮੰਦੀ ਦੇ ਨਾਲ, ਔਰ ਫਿਰ ਦੁਬਾਰਾ ਤੋਂ ਜਿਹੜੇ ਰਿਫੋਰਮਸ ਨੇ ਇਹਨਾਂ ਦੀ ਰਜ਼ਾਮੰਦੀ ਨੂੰ ਸਟੇਕ ਹੋਲਡਰ ਨੂੰ ਸ਼ਾਮਿਲ ਕਰਕੇ ਲਿਆਉਣੇ ਚਾਹੀਦੇ। ਦੈਟਸ ਪੁਆਇੰਟ ਨੰਬਰ 1। ਸੈਕਿੰਡ ਜਿਹੜੀ ਗੱਲ ਹੈ ਨਾ, ਦੇਖੋ ਅਸੀਂ ਇੱਕ ਬਹੁਤ ਇੰਪੋਰਟੈਂਟ ਚੀਜ਼, ਜਦੋਂ ਅਸੀਂ ਕਿਸੇ ਨੂੰ ਦੋਸ਼ ਦਿੰਦੇ ਹਾਂ ਨਾ ਸੁਰਜੀਤ ਸਿੰਘ ਜੀ ਕਿ ਸਾਨੂੰ ਲੜਾ ਰਹੇ ਨੇ ਉਹ, ਨਹੀਂ, ਉਹ ਚੀਜ਼ ਮੈਂ ਥੋੜਾ ਜਿਹਾ ਰਿਸਪੈਕਟਫੁਲੀ ਡਿਸਐਗਰੀ ਕਰਾਂਗਾ। ਸਾਨੂੰ ਦੇਖੋ ਅੱਜ ਜਿਹੜੇ ਘਰ ਦੇ ਵਿੱਚ 4 ਭਰਾ ਇਕੱਠੇ ਰਹਿੰਦੇ ਨੇ ਨਾ, ਜੇ ਤਾਂ ਭਰਾ ਇਕੱਠੇ ਨੇ 4, ਉਹਨਾਂ ਨੂੰ ਕੋਈ ਲੜਾ ਨਹੀਂ ਸਕਦਾ। ਉਹ ਬੰਦਾ ਕਹਿ ਦਿੰਦਾ ਜੀ ਸਾਨੂੰ ਬਾਹਰਲੇ ਬੰਦਾ ਨੇ ਲੜਾ ਦਿੱਤਾ, ਸ਼ਰੀਕਾਂ ਨੇ ਲੜਾ ਦਿੱਤਾ। ਸ਼ਰੀਕਾਂ ਦੀ ਕੀ ਜ਼ਰੂਰਤ ਕੋਈ ਲੜਾ ਜਾਵੇ, ਸ਼ਰੀਕਾਂ ਦੀ ਕੀ ਜ਼ਰੂਰਤ ਜਿਹਨੇ 2 ਭਰਾਵਾਂ ਨੂੰ ਲੜਾ ਦੇਵੇ। ਅਸੀਂ 4 ਦੋਸਤਾਂ, ਅਸੀਂ ਇੰਡੀਆ ਤੋਂ ਸਕੂਲ ਤੋਂ, ਅਸੀਂ ਸਕੂਲ ਟਾਈਮ ਤੋਂ 4 ਦੋਸਤ ਹਾਂ। ਦੁਨੀਆ ਦੀ ਕੋਈ ਤਾਕਤ ਹੈ, ਆਈ ਡੋਂਟ ਵਾਂਟ ਟੂ ਬ੍ਰੈਗ ਅਬਾਊਟ ਮਾਈਸੈਲਫ, ਪਰ ਕਿਉਂ ਸਾਡਾ ਪਿਆਰ ਹੈ, ਦੁਨੀਆ ਦੀ ਕੋਈ ਤਾਕਤ ਸਾਨੂੰ ਅਲੱਗ ਨਹੀਂ ਕਰ ਸਕਦੀ। ਮੈਂ ਸਕੂਲ ਟਾਈਮ ਦਾ ਇੱਕ ਡਾਇਲੋਗ ਬੋਲਿਆ ਸੀ, ਉਹਦਾ ਯਾਦ ਕਰਾ ਦਿੰਦਾ। ਰਣਦੀਪ ਸਿੰਘ ਰਾਣਾ ਮੇਰੇ ਸਕੂਲ ਟਾਈਮ ਦਾ ਦੋਸਤ ਹੈ, ਸ਼ਿਵਿੰਦਰ ਸਿੰਘ ਰਾਹਲ, ਰਣਦੀਪ ਸਿੰਘ ਭੁੱਲਰ, ਜਤਿੰਦਰ ਸਿੰਘ ਦਿਓ ਤੇ ਯੁੱਧਵੀਰ ਸਿੰਘ ਜਸਵਾਲ। ਇਹ ਤੁਹਾਨੂੰ ਨਾਮ ਲੈ ਤੇ ਮੇਰੇ 4 ਦੋਸਤਾਂ ਦੇ, ਨਾਮ ਦੁਬਾਰਾ ਦੁਹਰਾ ਦਿੰਦਾ। ਜਤਿੰਦਰ ਸਿੰਘ ਦਿਓ, ਸ਼ਿਵਿੰਦਰ ਸਿੰਘ ਰਾਹਲ, ਰਣਦੀਪ ਸਿੰਘ ਰਾਣਾ, ਰਣਦੀਪ ਸਿੰਘ ਭੁੱਲਰ ਤੇ ਯੁੱਧਵੀਰ ਸਿੰਘ ਜਸਵਾਲ, ਇਹ ਦੋਸਤ ਆ। ਇੱਕ ਵਾਰ ਸਾਡੇ ਚ ਕਿਸੇ ਨੇ ਸਿੱਖ ਪਾਉਣ ਦੀ ਕੋਸ਼ਿਸ਼ ਕੀਤੀ ਤੇ ਰਣਦੀਪ ਸਿੰਘ ਦਾ ਇਹ ਬਿਆਨ ਸੀ, ਰਣਦੀਪ ਸਿੰਘ ਕਹਿੰਦਾ ਯੁੱਧਵੀਰ ਪਿੱਛੇ ਅਸੀਂ ਜਾਨ ਦੇ ਰਹੇ ਸੀ, ਅੱਜ ਤੱਕ ਗੱਲ ਯਾਦ ਕਰਦੇ, 11ਵੀਂ ਕਲਾਸ ਦੀ ਗੱਲ ਹੈ। ਰਣਦੀਪ ਕਹਿੰਦਾ ਯੁੱਧਵੀਰ ਪਿੱਛੇ ਜਾਨ ਦੇ ਦਿਆਂਗੇ, ਇਹ ਉਹ ਦੋਸਤੀ ਨਹੀਂ ਹੈ ਸਾਡੀ, ਜੋ ਮਰਜ਼ੀ ਹੋ ਜਾਵੇ। ਭਰਾਵਾਂ ਦੇ ਵਿੱਚ ਸ਼ਰੀਕਾਂ ਦੀ ਜ਼ਰੂਰਤ ਨਹੀਂ ਹੈ ਕਿ ਸਿੱਖ ਪਵਾ ਦੇਣ, ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਲੜਾ ਦੇਣ, ਬਿਲਕੁਲ ਨਹੀਂ ਕਿਸੇ ਦੀ ਜ਼ਰੂਰਤ। ਇਹ ਅਸੀਂ ਆਪ ਹੀ ਤਿਆਰ ਬੈਠੇ, ਸਾਨੂੰ ਕੋਈ ਧਰਮ ਦੇ ਨਾਮ ਤੇ ਭੜਕਾ ਦੇ ਕਿ ਜੀ ਸਾਡੀ ਬੇਅਦਬੀ ਹੋ ਗਈ, ਸਾਡਾ ਧਰਮ ਖਤਰੇ 'ਚ ਪੈ ਗਿਆ, ਅਸੀਂ ਦੌੜੇ ਜਾਂਦੇ ਹਾਂ, ਦੇਖਦੇ ਨਹੀਂ ਹੈ। ਇਹ ਬੰਦਾ ਜਿਹੜਾ ਮੈਂ ਇਹਨੂੰ ਤਾਂ ਠੇਕੇਦਾਰ ਕਹਿ ਰਿਹਾ ਸੀ ਸਰ ਜੀ, ਕਿ ਕੱਲ੍ਹ ਤੱਕ ਇਸ ਬੰਦੇ ਦੇ ਗੁਣਗਾਣ ਹੋ ਰਿਹਾ ਸੀ। ਮੰਡੇ ਮੋਰਨਿੰਗ ਤੁਸੀਂ ਦੇਖ ਲਓ, ਮੰਡੇ ਮੋਰਨਿੰਗ ਕੀ ਹੋ ਰਿਹਾ ਸੀ, ਸੰਡੇ ਨੂੰ ਇਹਨੇ ਇੱਕ ਬੰਦਾ ਮਾਰਿਆ, ਤੜਪਾ ਤੜਪਾ ਕੇ ਸੰਡੇ ਨੂੰ ਮਾਰਿਆ,
सिर्फ उन्हें एक चीज कह दिती, जे इस बंदे दी फोटो नहीं आउंदी, ए अमन सिंह दी जिहड़ा बाबा बन के घूम रहा, जे इस दी फोटो तोमर साहब दे नाल ना आंदी, ए अज तक हीरो सीगा और हजे भी हीरो है। असल दे विच तां हजे भी अज भी अज थर्सडे नूं भी कई लोग इस बंदे नूं हीरो मानदे ने, लेकिन मंडे ते बहुत सारे लोग इहनूं हीरो कह रहे सीगे। जे इहदी फोटो ना आंदी ते कल तक ते धर्म दा ठेकेदार ते अंडरस्टेटमेंट है, कल तक ते धर्म दा हीरो सीगा, कौम दा हीरा सीगा इह। इन्हें जी बेअदबियां दा साफ लै लिया, चंगा कीता, बहुत वधिया कीता, सानू 2015 तो असीं वेट कर रहे सीगे, सानू इंसाफ किने देना सीगा। सर जी मैं एक सवाल होर पुछ लो, बेअदबियां कित्थे होईआं? पंजाब दे विच होईआं। इंसाफ किने देना सीगा? पंजाब च कौन राज करदा है? कांग्रेस राज करती है, अकाली राज करते हैं, कोई जो आम आदमी पार्टी आएगी कोई भी, या बीजेपी आएगी कोई भी आएगी, उन्होंने कौन चुनता है? असी चुनते हैं। ये तो असं ये गल कर रहे भी साढ़े चुने हुए रिप्रजेंटेटिव ने ना पंजाब दे विच, असी वोटा पाने, असी लोग वोटा पा के उन्होंने लैके आने ना, तो फिर के उतों इतों कैनेडा तो लोग जाते हैं या चाइना तो लोग जाते हैं, या असी जापान के जाके लोगों को पूछिए कि जी सानू इंसाफ नहीं मिल रहा। सानू इंसाफ इसलिए नहीं मिल रहा सर, क्योंकि असी सही लोगों नहीं चुनते। असी इतों इंडिया जिदा ही पैर रखते इंडिया, असी कहने विआह का सर्टिफिकेट साढ़े घर में आ जाए, साढ़े को टाइम नहीं है, असी पैसे जिन्ने मर्जी। हाँ जी सौरभ जी गल करते हैं, उस तो बाद रमेशिंदर चौहान साहब तुहाडी कॉल, अनिल जी, हरपाल जी, गगन जी, सारिया कॉल असी बारी बारी ऑनदेयर करांगे जी। मजहर मिर्जा साहब आपकी कॉल भी ऑनदेयर करेंगे, मंसूर चीमा साहब आपकी कॉल भी ऑनदेयर करेंगे, मजहर मिर्जा साहब आप भी जरा होल्ड कर लें जी। सिपिन जी एंड सुवीना जी यू गो एड जी। हाँ जी सौरभ जी ने पहला गल कर ली, सौरभ जी सर टॉपिक थोड़ा जा डिवर्ट हो गया लेकिन थोड़ा जा वापस होने हैं सर फाइनेंशियल प्लानिंग से, सो एक गलबात जारी रहेगी साड़ी कॉलर्स रिक्वेस्ट है, प्लीज होल्ड करना
सौरभ जी क्विकली।
सर हाँ जी दसो
अज मैं क्विकली जी है एक चीज गल करनी चाहूंगा, लॉट मैनी पीपल ट्राई टू आस्क मी, पर जो मेरे को आते हैं then they realize ke what kind of sea of knowledge we hold and what kind of tax planning, investment planning and other stuff we do to the client. So ek main choti si example leke, mere client hai ke ne, he is basically an incorporated professional, unna di corporation de vich $500,000 rupya, and his expenses are well met, income jehdi hai achhi aa rahi hai, so he wanted to plan in the long term ke passive income jehdi hai us te tarji ban gayi hai, can we do something with this money other than investing in fixed assets. So phir I create a planning for them, we opened a holding company, assi us money nu jehda hai oh transfer kar ditta to the holding company from operating company, kyunki under the tax act we can do that, inter corporate dividend direct transfer kar ditte jande ne, us paise nu invest karke ohde vichon takriban 5% jehda hai har saal $25,000 eligible dividend corporation nu declare kita, वो पैसा उन्होंने इंश्योर्ड रिटायरमेंट प्लान के पा दिता गया, और इनकम जी है एट एज 65 उन्होंने टैक्स फ्री $76,000 जी है मिलेगी। तो मुख्य की गल यह है कि उस $5,00,000 की वैल्यू जी है उन्होंने इन द फॉर्म ऑफ $5,000,000 जी है प्रोवाइड होगी एट द टाइम ऑफ रिटायरमेंट इन द कैश फॉर्म, और ईवन एट द टाइम ऑफ डेथ उन्होंने बेनीफिशरी ओवर $500,000 टैक्स फ्री कैश मिलेगा, और तकरीबन उन्होंने बेनीफिशरीज $3,000,000 का जोड़ा है और टैक्सेबल डिविडेंड जोड़ा है वह नलीफाई कर सकते हैं, मिटीगेट कर सकते हैं, टैक्स लाइबिलिटी जीरो कर सकते हैं। तो बेसिकली वी वर्क ऑन 3 D's के डिडक्शन किने वधाई जान, टैक्स डिफर किदा किया जाए, और इनकम की डिविजन किमें की जाए सो दैट मैक्सिमम टैक्सेस जिहड़े हैगे ने ओह सेव हो सकन। सो हिज $500,000 विल बिकम मोर देन $5,000,000 फॉर हिम विदाउट पेइंग प्रेडोमिनेंटली टैक्स लाइबिलिटी टू CRA। तो इस तरह की जिहड़ी टैक्स एफिशिएंट जिहड़ी हैगी है प्लानिंग है, इहदे विच टैक्सेस, इन्वेस्टमेंट और नाल दी नाल रिटायरमेंट कॉम्पनसेशन अरेंजमेंट इन्वॉल्व है, इस तरह की हाई है, इस तरह की कंस्ट्रक्टिव, इस तरह की प्रोडक्टिव प्लानिंग जी है वो अभी अपने चैनल थले करते हैं। लाइफ केयर का ऑफिस बहुत लंबे समय से सेवावान दिता आ रहा है, तो इफ यू आर एन अकाउंटेंट, इफ यू आर अ प्रोफेशनल, यू आर अ बिजनेस ऑनर एंड यू वॉन्ट टू क्रिएट टैक्स एफिशियंसी एंड इन्वेस्टमेंट एफिशियंसी अराउंड योर कॉर्पोरेट डॉलर, या अदरवाइज इंडिविजुअल इन्वेस्टर हो ਕਮ ਟਾਕ ਟੂ ਮੀ ਐਂਡ ਲੈਟ ਮੀ ਸ਼ੋ ਯੂ, ਕਿਉਂਕਿ ਇਹ ਚੀਜ਼ਾਂ ਅਕਾਊਂਟਿੰਗ ਲੈਵਲ ਤੇ ਸੰਭਵ ਨਹੀਂ ਹੈ ਜਦੋਂ ਜੀ। ਬਹੁਤ ਸਾਰੇ ਲੋਕ ਇਸ ਗੱਲ ਤੇ ਕੰਫਿਊਜ਼ ਹੋ ਜਾਂਦੇ ਨੇ ਕਿ ਸਾਡਾ ਅਕਾਊਂਟਰ ਸਾਡੀ ਗੱਲ ਕਿਉਂ ਨਹੀਂ ਦੱਸ ਰਿਹਾ, ਉਹ ਨਹੀਂ ਦੱਸ ਸਕਦੇ। ਦੇ ਆਰ ਇਨ ਦਾ ਫੀਲਡ ਆਫ ਟੈਕਸੇਸ਼ਨ ਐਂਡ ਅਕਾਊਂਟਿੰਗ, ਦੇ ਆਰ ਨੋਟ ਇਨ ਦਾ ਫੀਲਡ ਆਫ ਫਾਈਨੈਂਸ਼ੀਅਲ ਪਲੈਨਿੰਗ। ਤੋਂ ਇਹ ਜਿਹੜੇ ਇੰਸਟਰੂਮੈਂਟਸ ਨੇ, ਇਹ ਜਿਹੜੀ ਪਲੈਨਿੰਗ ਦੇ ਆਸਪੈਕਟ ਨੇ, ਇਹ ਤੁਹਾਨੂੰ ਇੱਕ ਫਾਈਨੈਂਸ਼ੀਅਲ ਪਲੈਨਰ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਹੀ ਦੱਸੇਗਾ। ਇਹ ਐਡਵਾਈਜ਼ਰੀ ਉਹਨਾਂ ਦਾ ਕੰਮ ਹੈ, ਔਰ ਫਿਰ ਇਸ ਚੀਜ਼ ਨੂੰ ਇਨਕੋਰਪੋਰੇਟ ਕੀਤਾ ਜਾਂਦਾ ਹੈ ਵਿਦ ਯੋਰ ਐਗਜ਼ਿਸਟਿੰਗ ਟੈਕਸੇਸ਼ਨ ਟੀਮ ਜਾਂ ਅਕਾਊਂਟਿੰਗ ਟੀਮ, ਤਾਂ ਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਵੇ ਕਿ ਬੈਲੈਂਸ ਸ਼ੀਟ ਦੇ ਵਿੱਚ ਆਪਾਂ ਇਹਨੂੰ ਕਿਵੇਂ ਦਿਖਾਉਣਾ ਹੈ, ਆਰ ਜੀ ਟੀ ਵਿੱਚ ਬੈਲੈਂਸ ਕਿਵੇਂ ਵਰਕ ਕਰੇਗਾ। ਆਲ ਦੋਸ ਥਿੰਗਸ ਆਰ ਕਮ ਇਨ ਦਾ ਪਿਕਚਰ, ਬਟ ਐਸ ਫਾਰ ਐਸ ਯੋਰ ਮਨੀ ਮੈਨੇਜਮੈਂਟ ਜਾਂ ਮਨੀ ਕਾਨਸੈਪਟ ਆਰ ਕੰਸਰਨਡ, ਗਿਵ ਮੀ ਅ ਕਾਲ ਇਫ ਯੂ ਹੈਵ ਵਟ ਯੂ ਕਾਲ limitation of money in terms of getting the earnings sitting in the corporation, and we will definitely create a customized plan for you. 416-833-8533. Thank you, Yudhvi.
Thank you. Bahut bahut shukriya ji, Saurav Ratan ji, sade program de sisse main sponsor. Agli call al vadange Rameshinder Chauhan sahab, tusi on de ho.
Haanji Yudhvi ji, good morning, sat sri akal.
Good morning ji, sat sri akal ji.
Yudhvi ji, kal ek news chal rahi si sade channel de vich, ek ਕਾਂਗਰਸੀ MLA ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਕਿਸੇ ਲੜਕੇ ਨੂੰ, ਕਿਉਂਕਿ ਉਹਨੇ ਕੁਐਸਚਨ ਪੁੱਛ ਲਿਆ ਸੀ ਕਿ ਤੁਸੀਂ ਕੀ ਕੀਤਾ ਰਿਪੋਰਟ ਕਾਰਡ ਵਗੈਰਾ ਬਾਰੇ, ਉਹਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਤੇ ਕੀ ਤੁਸੀਂ ਆਪਣੇ ਸਪੋਰਟਰ ਹੈਗੇ ਨੇ ਕਾਂਗਰਸ ਦੇ ਬੜੇ ਸਾਚਾ ਸਾਹਿਬ, ਉਹਨਾਂ ਨੂੰ ਤੁਸੀਂ ਬੁਲਾ ਕੇ ਗੁੱਸਾ, ਉਹਨਾਂ ਨੂੰ ਕਹਿ ਸਕਦੇ ਕਿ ਕੁਛ ਉਹਨਾਂ ਦੇ ਲਿੰਕ ਬੜੇ ਚੰਗੇ, ਵੀ ਗੱਲਬਾਤ ਕਰੋ, ਇਹੋ ਜਿਹੇ ਬੰਦਿਆਂ ਨੂੰ ਤੁਸੀਂ ਕਾਂਗਰਸ 'ਚ ਰੱਖੋਗੇ ਤਾਂ ਫਿਰ ਫਿਊਚਰ ਕੀ ਹੋਊਗਾ ਪਾਰਟੀ ਦਾ, ਉਹਦਾ ਰਿਜ਼ਾਈਨ ਕਰਵਾਵੋ। ਸ਼ਰੇਆਮ ਵੀਡੀਓ ਬਣੀ ਵੀ ਹੈ ਕਿਵੇਂ ਬੁਰੀ ਤਰ੍ਹਾਂ ਨੂੰ ਕੁੱਟਮਾਰ ਹੋ ਰਹੀ ਹੈ, ਤੇ ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਕੀ ਕਹਿਣਾ ਚਾਹੋਗੇ।
ਬਿਲਕੁਲ ਸਰ, ਉਹ ਕਾਂਗਰਸ ਦੇ MLA ਨੇ ਜੋਗਿੰਦਰ ਪਾਲ, 14 ਸਾਲ ਦੇ ਇੱਕ ਬੱਚੇ ਨੇ, ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਇਹ ਦੱਸੋ ਤੁਸੀਂ ਕੰਸਟੀਟਿਊਐਂਸੀ 'ਚ ਕੀ ਕੀਤਾ।
ਹਾਂਜੀ ਹਾਂਜੀ
ਸਰ, ਜਦੋਂ ਅਸੀਂ ਦਲੀਲ ਜਿੱਥੇ ਖਤਮ ਹੋ ਜਾਏ, ਜਿੱਥੇ ਅਸੀਂ ਝੂਠ ਨੂੰ ਛੁਪਾਉਣਾ ਹੋਵੇ, ਇਹ ਗੱਲ ਯਾਦ ਰੱਖਣਾ, ਜਿੱਥੇ ਦਲੀਲ ਖਤਮ ਹੋ ਜਾਏ, ਜਿੱਥੇ ਅਸੀਂ ਝੂਠ ਨੂੰ ਛੁਪਾਉਣਾ ਹੋਵੇ ਤੇ ਸਵਾਲ ਪੁੱਛਣ ਵਾਲੇ ਨੂੰ ਮਾਰ ਕੁੱਟ ਕੇ, ਚਾਹੇ ਮਾਰ ਲਈਏ ਕੁੱਟ ਲਈਏ ਜਾਂ ਜਾਨੋਂ ਮਾਰ ਦਈਏ, ਇਹੀ ਹੱਲ ਹੁੰਦਾ ਸਾਡੇ ਕੋਲ, ਇਹ ਪ੍ਰੋਬਲਮ ਆ। ਇਹ ਬਿਲਕੁਲ ਮੈਂ ਪੁੱਛ ਲਾਂਗਾ ਜੀ, ਕਾਂਗਰਸ ਦੇ MLA ਨੇ ਇਹ ਜੋਗਿੰਦਰ ਪਾਲ ਜੀ। ਥੈਂਕ ਯੂ ਰਮੇਸ਼ਿੰਦਰ ਚੌਹਾਨ ਸਾਹਿਬ। ਮਜ਼ਹਰ ਮਿਰਜ਼ਾ ਸਾਹਿਬ, ਮਜ਼ਹਰ ਮਿਰਜ਼ਾ ਸਾਹਿਬ ਆਪ ਆਉਂਦੀ ਰਹੇ,
ਕੈਸੇ ਸਰ?
ਸਰ ਮੈਂ ਬਹੁਤ ਠੀਕ ਹੂੰ, ਆਪ ਸੁਣਾਈਏ ਮਿਰਜ਼ਾ ਸਾਹਿਬ। ਬਿਲਕੁਲ ਠੀਕ ਹੈ,
ਬਿਲਕੁਲ ਠੀਕ ਹੈ, ਤਿਆਰ ਹੈ ਸੰਡੇ ਕੇ ਲਈ? ਫਿਰ
ਸਰ ਸੰਡੇ ਕੇ ਲਈ ਬਿਲਕੁਲ ਤਿਆਰ ਹੈ, ਮਜ਼ਾ ਆਏਗਾ ਮੈਚ ਦੇਖਣੇ ਕਾ, ਆਪ ਵੀ ਤਿਆਰ ਹੈ?
ਮੇਰਾ ਗਰੁੱਪ ਹੈ ਕੁਛ ਸਾਥ ਮੇਂ ਦੇਖਣਾ ਚਾਹਤੇ ਹੈ, ਤੋ ਮੈਂ ਕਿਹਾ ਪਤਾ ਨਹੀਂ ਅਭੀ ਯਹਾਂ ਪੇ ਤੋ ਹੈ ਨਹੀਂ ਈਸਟ ਐਂਡ ਮੈਂ, ਤੋ ਮੈਂ ਕਿਹਾ ਆਪ ਰੈਸਟੋਰੈਂਟ ਜੋ ਉਧਰ ਹੈ ਤੋ ਕੋਈ ਕੋਈ ਕਰ ਰਹੇ ਹੈ ਕੁਛ ਐਸੀ ਕੋਈ ਹੈ
ਰੈਸਟੋਰੈਂਟ? ਆਪ ਮੁਝੇ ਪ੍ਰੋਗਰਾਮ ਕੇ ਬਾਅਦ ਕਾਲ ਕਰ ਲੈਣਾ, ਮੈਂ ਆਪਕੋ ਅਪਡੇਟ ਕਰ ਦੂੰਗਾ। ਠੀਕ ਹੈ ਸਰ?
ਠੀਕ ਹੈ, ਥੈਂਕ ਯੂ ਜੀ।
ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਹਰਪਾਲ ਜੀ ਤੁਸੀਂ ਆਉਂਦੇ ਰਹੋ, ਹੈਡ ਹਰਪਾਲ ਜੀ।
ਹਾਂਜੀ ਯੁਧਵੀਰ ਜੀ, ਮੈਂ ਬਿਲਕੁਲ ਸ਼ਾਰਟ ਰੱਖੂੰਗਾ
ਜੀ।
ਦੇਖੋ ਸਾਡੀ ਕੌਮ ਦੇ ਹੀਰੋ ਸ਼ੁਰੂ ਤੋਂ ਹੀ ਪੋਲੀਟੀਕਲ ਓਰੀਐਂਟਡ ਰਹੇ, 1975 ਤੋਂ ਲੈ ਲਓ, ਉਦੋਂ ਵੀ ਫੋਟੋਆਂ ਆਈਆਂ ਸੀ ਕਿਸੇ ਕਾਂਗਰਸ ਦੇ ਲੀਡਰ ਨਾਲ, ਉਹ ਅੱਜ ਤੱਕ ਸਾਡੇ ਹੀਰੋ ਆ। ਅੱਜ ਜੇ ਤੋਮਰ ਤੁਸੀਂ ਜਿੱਦਾਂ ਕਹਿ ਸਕੇ ਤੋਮਰ ਦਾ ਫੋਟੋ ਨਾ ਆਉਂਦੀ ਤਾਂ ਇਹਨਾਂ ਦੇ ਹੀਰੋ ਹੀ ਸੀਗੇ, ਤਾਂ ਇਹਨਾਂ ਦੇ ਹੀਰੋ ਹੀ ਰਹਿਣੇ ਆ। ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਣਾ ਇਹ ਆਉਣ ਵਾਲੇ ਟਾਈਮ ਦੇ ਵਿੱਚ, ਜਿੱਦਾਂ ਉਹ ਫਾਰਮੂਲੇ ਦੇ ਹਿਸਾਬ ਨਾਲ ਇਹ ਹੀਰੋ ਅੱਜ ਤੱਕ ਉਹ ਹੀਰੋ ਬਣੇ ਹੋਏ ਆ, ਕੁਛ ਬੰਦੇ ਇਹ ਵੀ ਹੀਰੋ ਹੀ ਰਹਿਣਾ ਜੀ ਉਹਨਾਂ ਬੰਦਿਆਂ ਲਈ ਜਿਹੜੇ ਬੰਦੇ ਵਾਇਲੈਂਸ ਦੇ ਵਿੱਚ ਯਕੀਨ ਕਰਦੇ ਆ। ਤੇ ਮੈਨੂੰ ਲੱਗਦਾ ਕਿ ਬਾਕੀ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਕਿ ਕਿਸਾਨ ਅੰਦੋਲਨ ਦਾ ਹੱਲ ਕਰ ਦੇਣਾ ਚਾਹੀਦਾ, ਮੈਨੂੰ ਲੱਗਦਾ ਕਿ ਅੰਦੋਲਨ ਦਾ ਕੋਈ ਹੱਲ ਨਹੀਂ ਮਿਲੇਗਾ ਜੀ, ਇੱਦਾਂ ਰਹੂਗਾ, ਕਿਉਂਕਿ ਮੈਨੂੰ ਜਿੱਦਾਂ ਲੱਗਦਾ ਕਿ ਮੋਦੀ ਏਡਾ ਵੱਡਾ ਧਰੋਹ ਦੇਸ਼ਣਾ ਨਹੀਂ ਕਰੂਗਾ ਕਿ MSP ਨੂੰ ਲੀਗਲਾਈਜ਼ ਕਰ ਦੂਗਾ, ਇਹ ਮੋਦੀ ਹਾਰੂਗਾ ਤੇ ਅਗਲੀ ਗੌਰਮੈਂਟ ਆਊਗੀ ਉਹੀ ਇਹ ਕੰਮ ਕਰੂਗੀ, ਇਹ ਕਿਸਾਨ ਅੰਦੋਲਨ ਦਾ ਕੋਈ ਹੱਲ ਨਹੀਂ ਹੋਣਾ ਜੀ।
ਥੈਂਕ ਯੂ। ਦੇਖੋ ਜੇ ਅਸੀਂ ਆਪਣੀ ਕਮਿਊਨਿਟੀ ਨੂੰ ਵਾਇਲੈਂਸ ਦੇ ਨਾਲ ਜੋੜ ਕੇ ਰੱਖਿਆ ਤੇ ਸਾਨੂੰ ਨੁਕਸਾਨ ਬਹੁਤ ਹੁੰਦਾ ਆ। ਅਸੀਂ ਜੇ ਉਸ ਕਾਲੇ ਦੌਰ ਤੋਂ ਕੁਛ ਨਹੀਂ ਸਿੱਖਿਆ, ਦੁਨੀਆ ਦੇਖੋ ਕਿਤੇ ਪਹੁੰਚ ਗਈ ਹੈ, ਅਸੀਂ ਕੋਈ ਰੈਵੋਲਿਊਸ਼ਨ ਦਾ ਹਿੱਸਾ ਨਹੀਂ ਬਣ ਸਕੇ। ਮੈਨੂੰ ਤੁਸੀਂ ਜਵਾਬ ਦੇ ਦਿਓ ਕਿ ਅਸੀਂ ਕਿਸੇ ਰੈਵੋਲਿਊਸ਼ਨ ਦਾ ਹਿੱਸਾ ਬਣੇ ਹਾਂ? ਦੁਨੀਆ ਦੇ ਵਿੱਚ ਜਦੋਂ ਬਹੁਤ ਸਾਰੀ ਟੈਕਨੋਲੋਜੀ ਦੇ ਨਾਲ ਲੋਕ ਜੁੜ ਰਹੇ ਸੀਗੇ, IT ਰੈਵੋਲਿਊਸ਼ਨ ਦੇ ਨਾਲ ਲੋਕ ਜੁੜ ਰਹੇ ਸੀ, ਆਟੋ ਇੰਡਸਟਰੀ ਦੇ ਵਿੱਚ ਕਿੱਡੀ ਵੱਡੀ ਰੈਵੋਲਿਊਸ਼ਨ ਆਈ ਹੈ, ਅਸੀਂ ਕਿਸੇ ਵੀ ਗਿਰੀਸ਼ ਜੀ ਫੋਨ ਪਲੀਜ਼ ਮਿਊਟ ਕਰਕੇ ਰੱਖਣਾ, ਗਿਰੀਸ਼ ਜੀ ਹਾਂਜੀ ਥੈਂਕ ਯੂ। ਅਸੀਂ ਕਿਸੇ ਵੀ ਰੈਵੋਲਿਊਸ਼ਨ ਦਾ ਹਿੱਸਾ ਨਹੀਂ ਬਣ ਸਕੇ ਹਾਂ। ਜਦੋਂ ਅਸੀਂ 90s ਵਿੱਚ ਹੁੰਦੇ ਸੀਗੇ, ਅਸੀਂ ਸਵਾਲ ਪੁੱਛਦੇ ਸੀਗੇ ਕਿ ਸਾਡੇ ਇੱਥੇ AIIMS ਕਿਉਂ ਨਹੀਂ ਹੈਗਾ ਪੰਜਾਬ ਦੇ ਵਿੱਚ, ਸਾਡੀ ਮੈਨੂੰ ਕੋਈ ਅਖਬਾਰ ਕੱਢ ਕੇ ਦਿਖਾ ਦਿਓ ਕਿ ਅਸੀਂ ਇਹਦੇ ਵਾਸਤੇ ਕੋਈ ਜੱਦੋਜਹਿਦ ਕਰੀ ਹੋਵੇ, ਕੋਈ ਧਰਨੇ ਲਾਏ ਹੋਣ, ਕੋਈ ਅਸੀਂ ਮੰਗ ਕੀਤੀ ਹੋਵੇ ਕਿ ਸਾਨੂੰ AIIMS ਦਾ ਸਟੇਟ ਆਫ ਦੀ ਆਰਟ ਸਾਨੂੰ ਕਾਲਜ ਚਾਹੀਦਾ ਤਾਂ ਕਿ ਅਸੀਂ ਵਧੀਆ ਤੋਂ ਵਧੀਆ ਡਾਕਟਰਸ ਪੰਜਾਬ ਦੇ ਵਿੱਚ ਬਣਾਈਏ, ਸਭ ਤੋਂ ਵਧੀਆ ਇੰਜੀਨੀਅਰਸ ਕਿੱਥੋਂ ਬਣਦੇ ਨੇ IIT ਤੋਂ,
ਅਸੀਂ ਕੋਈ ਮੰਗ ਨਹੀਂ ਕੀਤੀ ਕਿ ਸਾਨੂੰ IIT ਪੰਜਾਬ ਦੇ ਵਿੱਚ ਚਾਹੀਦਾ ਹੈ। ਸਭ ਤੋਂ ਵਧੀਆ ਮੈਨੇਜਮੈਂਟ ਗ੍ਰੈਜੂਏਟਸ ਕਿੱਥੋਂ ਬਣਦੇ ਨੇ? IIM ਤੋਂ। ਅਸੀਂ IIM ਦੇ ਮੈਨੇਜਮੈਂਟ ਦੇ ਕੋਈ ਵੀ ਜਿਹੜੇ ਸਕੂਲਸ ਨੇ ਉਹ ਪੰਜਾਬ ਦੇ ਵਿੱਚ ਮੰਗ ਹੀ ਨਹੀਂ ਕੀਤੀ, ਖੋਲ੍ਹਣ ਦੀ ਤਾਂ ਦੂਰ ਦੀ ਗੱਲ ਹੈ। ਅਸੀਂ ਬਿਲਕੁਲ ਸਾਡੀ ਡਾਇਰੈਕਸ਼ਨ ਹੀ ਗਲਤ ਗਈ। ਅਸੀਂ ਸਿਰਫ ਧਰਮ ਦਾ ਵੀ, ਸਾਡਾ ਧਰਮ ਦਾ ਬਚਾਅ ਹੋ ਜੇ, ਧਰਮ ਨੂੰ ਕੋਈ ਖਤਰਾ ਨਾ ਸੀਗਾ, ਨਾ ਹੈ ਤੇ ਨਾ ਕਦੇ ਹੋਣਾ। ਮੈਂ ਦੁਬਾਰਾ ਕਹਿ ਦਵਾਂ, ਨਾ ਧਰਮ ਨੂੰ ਕਦੇ ਖਤਰਾ ਸੀ, ਨਾ ਹੈ, ਨਾ ਕਦੇ ਹੋਣਾ। ਇਟ ਵਾਜ਼ ਨੈਵਰ ਦੇਅਰ। ਜੋ ਸ਼ਕਤੀ ਸਾਨੂੰ ਮਿਲੀ ਹੈ, ਅਸੀਂ ਉਸ ਸ਼ਕਤੀ ਦੀ ਬਜਾਏ ਬਿਨਾਂ ਮਤਲਬ ਵਿਕਟਮਹੁੱਡ ਦਾ ਕਾਰਡ ਖੇਲ ਕੇ ਕਿ ਜੀ ਸਾਡੇ ਧਰਮ ਨੂੰ ਬੜਾ ਖਤਰਾ ਹੈ, ਇਹ ਉਹ ਮੈਂ ਤਾਂ ਇਹਨਾਂ ਲੋਕਾਂ ਨੂੰ ਕਹਿੰਦਾ ਕਿ ਉਹ ਧਰਮ ਦੇ ਠੇਕੇਦਾਰ ਨੇ ਜਿਨ੍ਹਾਂ ਨੇ ਦਿੱਲੀ ਜਾ ਕੇ ਆਪਣੀਆਂ ਸਰਕਾਰਾਂ ਕਾਇਮ ਰੱਖੀਆਂ, ਦਿੱਲੀ ਜਾ ਕੇ ਸਲਿਊਟ ਮਾਰਦੇ ਨੇ ਇਹ ਦਿੱਲੀ ਜਾ ਕੇ, ਤੇ ਸਾਨੂੰ ਆ ਕੇ ਧਰਮ ਦੇ ਨਾਂ ਤੇ ਭੜਕਾਉਂਦੇ ਆ ਤਾਂ ਵਾਇਲੈਂਸ ਕਰਾਉਂਦੇ ਆ, ਬਸ ਇੰਨਾ ਹੀ ਕੰਮ ਹੈ। ਜੇ ਅਸੀਂ ਇਸ ਕਾਲ ਚੱਕਰ ਤੋਂ ਬਚ ਜਾਈਏ, ਔਰ ਸਾਡਾ ਹੁਣ ਇੰਡੀਆ ਦੇ ਨਾਲ ਤਕਰੀਬਨ ਸੰਬੰਧ ਟੁੱਟ ਚੁੱਕਾ ਹੈ। ਅਸੀਂ ਇੰਡੀਆ ਦੇ, ਕੱਲ੍ਹ ਸਾਨੂੰ ਅਸੀਂ ਕਿਤੇ ਬੈਠੇ ਸੀਗੇ, ਉਹ ਕਹਿੰਦੇ ਸੀਗੇ ਕਿ ਜੀ ਆਈ ਐਮ ਇੰਡੀਅਨ। ਮੈਂ ਕਿਹਾ ਨੋ, ਯੂ ਆਰ ਨੋਟ ਇੰਡੀਅਨ। ਮੈਂ ਕਿਹਾ ਤੁਸੀਂ ਕੈਨੇਡੀਅਨ ਪਾਸਪੋਰਟ ਲਿਆ? ਕਹਿੰਦੇ ਯੈਸ। ਮੈਂ ਕਿਹਾ ਦੈਨ ਹਾਊ ਕਮ ਯੂ ਆਰ ਕਾਲਿੰਗ ਯੋਰਸੈਲਫ ਇੰਡੀਅਨ? ਨੋ, ਯੂ ਆਰ ਨੋਟ ਇੰਡੀਅਨ। ਪਾਕਿਸਤਾਨੀਜ਼ ਕੈਨ ਕਾਲ ਦੈਮਸੈਲਵਜ਼ ਐਜ਼ ਪਾਕਿਸਤਾਨੀਜ਼ ਐਂਡ ਕੈਨੇਡੀਅਨਸ ਬਿਕੋਜ਼ ਦੇ ਆਰ ਡੂਅਲ ਸਿਟੀਜ਼ਨ। ਯੂ ਆਰ ਨੋਟ ਇੰਡੀਅਨ, ਤੁਸੀਂ ਇੰਡੀਅਨ ਕਿੱਦਾਂ ਕਹਿ ਰਹੇ ਹੋ? ਕਹਿੰਦੇ ਯਾ ਯਾ, ਬਟ ਮੇਰੇ ਕੋਲ OCI ਕਾਰਡ ਹੈ। ਮੈਂ ਕਿਹਾ OCI ਕਾਰਡ ਡਜ਼ਨਟ ਮੀਨ ਕਿ ਤੁਸੀਂ ਇੰਡੀਅਨ ਹੋਵੋਗੇ। ਨਾਓ ਵੀ ਆਰ ਕੈਨੇਡੀਅਨ, ਅਸੀਂ ਇੱਥੇ ਦੀ ਸਿਟੀਜ਼ਨਸ਼ਿਪ ਲੈ ਲਈ ਆ। ਵੀ ਹੈਵ ਟੂ ਕਨੈਕਟ ਆਵਰ ਯੂਥ, ਵੀ ਹੈਵ ਟੂ ਕਨੈਕਟ ਆਵਰ ਯੂਥ ਵਿਦ ਟੈਕਨੋਲੋਜੀ, ਵਿਦ ਦ ਫਿਊਚਰ ਆਫ ਦਿਸ ਕੰਟਰੀ। ਵੀ ਹੈਵ ਟੂ ਡਾਇਰੈਕਟ ਆਵਰ ਯੂਥ ਕਿ ਵਟ ਐਵਰ ਇਜ਼ ਹੈਪਨਿੰਗ ਇਨ ਇੰਡੀਆ, ਯੈਸ ਵੀ ਕੈਨ ਟਾਕ ਅਬਾਊਟ ਦੈਟ, ਵੀ ਕੈਨ ਡਿਸਕਸ ਅਬਾਊਟ ਦੈਟ, ਬਟ ਦਿਸ ਇਜ਼ ਆਵਰ ਫਿਊਚਰ ਕੰਟਰੀ ਨਾਓ। ਵੀ ਹੈਵ ਟੂ ਸਪੋਰਟ ਕੈਨੇਡੀਅਨ ਗਰੋਥ, ਐਂਡ ਇਜ਼ ਕੈਨੇਡਾ, ਕੈਨ ਵੀ ਟੇਕ ਦ ਕੈਨੇਡੀਅਨ ਗਰੋਥ ਫੋਰ ਗ੍ਰਾਂਟਿਡ? ਦ ਆਨਸਰ ਇਜ਼ ਨੋ। ਸਾਨੂੰ ਕੈਨੇਡਾ ਵਾਸਤੇ ਕੰਟਰੀਬਿਊਟ ਕਰਨਾ ਪਏਗਾ। ਦਿਸ ਕੰਟਰੀ ਡਿਡਨਟ ਹੈਪਨ ਬਾਏ ਇਟਸੈਲਫ। ਸਾਡੇ ਇੱਥੇ ਬਹੁਤ ਵਧੀਆ ਫਾਊਂਡੇਸ਼ਨ ਰੱਖੀ ਗਈ ਹੈ, ਇਹ ਕੰਟਰੀ ਆਪਣੇ ਆਪ ਨਹੀਂ ਬਣ ਗਈ ਹੈ। ਇਫ ਵੀ ਇਫ ਜੇ ਅਸੀਂ ਸੋਚਦੇ ਹਾਂ ਕੈਨੇਡਾ ਹੈਪਨ ਬਾਈ ਚਾਂਸ, ਨੋ, ਇਟ ਡਿਡਨਟ ਹੈਪਨ ਬਾਈ ਚਾਂਸ। ਦੇਰ ਵਾਜ਼ ਅ ਵਿਜ਼ਨ, ਦੇਰ ਵਾਜ਼ ਹਾਰਡ ਵਰਕ ਪੁੱਟ ਇਨ ਟੂ ਦ ਫਾਊਂਡੇਸ਼ਨ ਵਾਜ਼ ਲੇਡ ਫੋਰ ਦਿਸ ਬਿਊਟੀਫੁਲ ਕੰਟਰੀ, ਦ ਮੋਸਟ ਬਿਊਟੀਫੁਲ ਕੰਟਰੀ ਇਨ ਦ ਵਰਲਡ। ਸੋ ਨਾਓ ਮੈਂ ਤਾਂ ਇਹ ਕਹਿੰਦਾ ਹੈ ਕਿ ਆਈ ਐਮ ਕੈਨੇਡੀਅਨ ਨਾਓ। ਮੈਂ ਇੱਥੇ ਦੀ ਸਿਟੀਜ਼ਨਸ਼ਿਪ ਲਈ ਹੈ, ਅਸੀਂ ਇੱਥੇ ਜੁੜੀਏ ਔਰ ਆਉਣ ਵਾਲੀ ਜਨਰੇਸ਼ਨ ਨੂੰ ਇਹਦੇ ਨਾਲ ਜੋੜੀਏ। ਮਨਸੂਰ ਚੀਮਾ ਸਾਹਿਬ, ਤੁਸੀਂ ਆਉਂਦੇ ਹੋ। ਮਨਸੂਰ ਚੀਮਾ ਜੀ,
ਸਤਿ ਸ਼੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ?
ਬਿਲਕੁਲ ਠੀਕ ਹੈ, ਬਿਲਕੁਲ ਠੀਕ।
ਠੀਕ ਠਾਕ ਹੋ?
ਬਹੁਤ ਵਧੀਆ, ਮਿਹਰਬਾਨੀ।
ਹਾਂ, ਇੱਕ ਰਿਕੁਐਸਟ ਕਰਨੀ ਸੀ, ਧਰਮ ਤੋਂ ਇਲਾਵਾ ਅਸੀਂ ਪੰਜਾਬੀ ਕੌਮ ਨੂੰ ਇਕੱਠਿਆਂ ਕਿਉਂ ਨਾ ਕਰੀਏ? ਪੂਰੀ ਜਿੱਥੇ ਵੀ ਦੁਨੀਆਂ ਤੇ ਵੱਸਦੀ ਹੈ ਕੌਮ, ਚਾਹੇ ਪਾਕਿਸਤਾਨ, ਇੰਡੀਆ, ਪੰਜਾਬੀ ਕੌਮ, ਪੰਜਾਬੀ ਕੌਮ ਦੇ ਵਿੱਚ ਬੜੇ ਬੜੇ ਪੈਦਾ ਹੋਏ ਨੇ ਔਰ ਹੁੰਦੇ ਰਹਿਣਗੇ। ਆਪਣਾ ਨੋਬਲ ਨਾਮ ਯਾਫਤਾ ਵੀ ਹੋਏ ਨੇ UN ਦੇ, ਜੇ ਸਭ ਤੋਂ ਦੁਨੀਆਂ ਦੇ ਵੱਡੇ ਦੋ ਦੇ ਨੇ, ਇੱਕ ਚੀਫ ਜਸਟਿਸ ਆਲਮੀ ਅਦਾਲਤ ਦਾ, ਇੱਕ ਆਪਣਾ UN ਦਾ ਜਨਰਲ ਸੈਕਟਰੀ, ਉਹ ਵੀ ਪੰਜਾਬੀ ਸਨ, ਦੋਵੇਂ ਪੰਜਾਬੀ ਸਨ। ਤੇ ਇਹੀ ਅਸੀਂ ਅਰਦਾਸ ਕਰੀਏ, ਸਾਰੀ ਪੰਜਾਬੀ ਕੌਮ ਨੂੰ ਇਕੱਠਿਆ ਕਰੀਏ, ਨਾ ਮਾਇੰਡ ਕਰੋ ਤੇ।
ਮੈਂ ਸਰ, ਮੈਂ ਤੇ ਉਹਨਾਂ ਧਰਮ ਦੇ ਠੇਕੇਦਾਰਾਂ ਦੀ ਗੱਲ ਕਰਦਾ ਸੀ ਜਿਹੜੇ ਸਿਰਫ ਧਰਮ ਦੇ ਨਾਂ ਤੇ ਗੱਲ ਕਰਦੇ ਨੇ। ਜੇ ਤੁਸੀਂ ਮੈਨੂੰ ਪੁੱਛੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਰ, ਨਾ ਮੇਰੇ ਔਰ ਤੁਹਾਡੇ ਚ। ਮੈਂ ਤੁਹਾਨੂੰ ਇੰਨੀ ਗੱਲ ਕਹਿ ਦਿੰਦਾ, ਤੁਸੀਂ ਉਹ ਸ਼ਖਸ ਹੋ, ਆਈ ਐਮ ਫਰੋਮ ਇੰਡੀਆ, ਯੂਅਰ ਫਰੋਮ ਪਾਕਿਸਤਾਨ, ਬਟ ਦ ਕਾਇੰਡ ਆਫ ਲਵ ਦੈਟ ਯੂ ਹੈਵ ਗਿਵਨ ਮੀ, ਸਰ, ਯੂ ਹੈਵ ਰਿਟਰਨਡ ਮਾਈ ਲਵ ਮਿਨੀਮਮ 10 ਟਾਈਮਸ। ਜੋ ਤੁਸੀਂ ਪਿਆਰ ਮੈਨੂੰ ਦਿੱਤਾ ਹੈ ਨਾ, ਮੈਂ ਮਿਨੀਮਮ ਬੋਲ ਰਿਹਾ, ਔਰ ਮੈਂ ਵੈਸੇ ਰਿਟਰਨ ਨਹੀਂ ਕਰ ਸਕਦਾ ਦ ਲਵ ਦੈਟ ਯੂ ਹੈਵ ਗਿਵਨ ਮੀ। ਸਰ, ਨੋ ਰਿਲੀਜੀਅਨ, ਨੋ ਕੰਟਰੀ ਆਫ ਓਰੀਜਨ, ਨੋ ਕਾਸਟ ਸਾਨੂੰ ਕੁਝ ਵੱਖਰਾ ਕਰ ਹੀ ਨਹੀਂ ਸਕਦਾ। ਤੁਸੀਂ ਜੋ ਮੈਨੂੰ ਪਿਆਰ ਦਿੱਤਾ ਹੈ ਨਾ, ਦ ਲਵ ਦੈਟ ਯੂ ਗਿਵਨ ਮੀ, ਉਹ ਕਮਾਲ ਹੈ। ਦਿਸ ਇਜ਼ ਵਾਟ ਵੀ ਹੈਵ ਟੂ ਡਿਸਕਸ। ਨੋ ਸਰ, ਸਾਡੇ ਚ ਕੋਈ ਰਿਲੀਜਨ ਸਾਡੇ ਚ ਡਿਫਰੈਂਸ ਨਹੀਂ ਕ੍ਰੀਏਟ ਕਰ ਸਕਦਾ, ਕੋਈ ਸਾਡੇ ਚ ਕਾਸਟ, ਕੋਈ ਪੰਜਾਬੀਅਤ, ਕੋਈ ਅਸੀਂ ਚੀਜ਼ ਨੂੰ ਵਿੱਚ ਲੈ ਕੇ ਨਹੀਂ ਆਉਣਾ, ਅਸੀਂ ਭਰਾ ਆ, ਵੀ ਆਰ ਬ੍ਰਦਰ। ਥੈਂਕ ਯੂ ਸੋ ਮਚ ਫੋਰ ਦ ਲਵ।
ਤੁਸੀਂ ਕੋਈ ਵੀ ਆਪਣੀ ਹਿਸਟਰੀ ਦੇ, ਮੈਨੂੰ ਨਹੀਂ ਪਤਾ ਕਿ ਨਾਮ ਦਾ ਦੋ ਵੱਡੇ ਉਹਦੇ ਸਵਾ ਕਿਸੇ ਪੰਜਾਬੀ ਤੋਂ ਪਿਓਰ ਪੰਜਾਬੀ ਦੇ ਕੋਲ ਹੋਣੇ ਦੁਨੀਆਂ ਦੇ ਸਭ ਤੋਂ ਦੋਵੇਂ ਵੱਡੇ, ਸਿਰਫ ਇੱਕ ਪੰਜਾਬੀ ਹੋਇਆ ਜਿਹਦੇ ਕੋਲ ਦੋ ਉਹਦੇ ਹੋਏ ਨੇ, ਨਹੀਂ ਤਾਂ ਕੋਈ ਦੁਨੀਆਂ ਦਾ ਮਾਈ ਦਾ ਲਾਲ ਮੈਨੂੰ ਦ ਹਿਸਟਰੀ ਕੱਢਕੇ ਦੇ ਦਿਓ ਕਿ ਜਿਹਦੇ ਕੋਲ ਦੋ ਉਹਦੇ ਰਹਿ ਹੋਣੇ ਵੱਡੇ।
ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ ਸੋ ਮਚ ਫੋਰ ਆਲ ਦਾ ਗੁੱਡ ਵਰਡ, ਥੈਂਕ ਯੂ। ਬਾਕੀ ਕੋਈ ਰਿਕੁਐਸਟ ਹੈ ਕਿ ਅੱਜ ਆਈ ਨੋ ਟੋਪਿਕ ਵਾਸ ਵੈਰੀ ਇੰਟਰਸਟਿੰਗ, ਤੁਸੀਂ ਬਹੁਤ ਪਾਰਟੀਸਪੇਟ ਕਰਨਾ ਚਾਹੁੰਦੇ ਹੈਗੇ, ਬਟ ਆਖਰੀ 10 ਮਿੰਟਸ, ਕਿਉਂਕਿ ਆਲਰੇਡੀ ਅਸੀਂ ਤਕਰੀਬਨ 15 ਮਿੰਟਸ ਰੱਖੇ ਹੁੰਦੇ, ਵਿਦ ਲਿਟਲ ਬਿਟ ਸ਼ਾਰਟ ਆਫ ਟਾਈਮ, ਬਾਅਦ ਦੇ ਵਿੱਚ ਗੱਲ ਜਾਰੀ ਰਹੇਗੀ। ਇਆਸ ਪਾਂਜੀ ਸਾਹਿਬ ਨਾਲ ਗੱਲ ਕਰਾਂਗੇ, ਐਂਡ ਦੈਨ ਵੀ ਵਿਲ ਕੈਰੀ ਔਨ ਦਿਸ ਡਿਸਕਸ਼ਨ। ਇਆਸ ਸਾਹਿਬ, ਆਪਕਾ ਵਾਈ ਮੀਡੀਆ ਗਰੁੱਪ ਕੀ ਤਰਫ ਸੇ ਰੇਡੀਓ ਵਾਈ ਪਰ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
Thank you, Yudhir ji. A pleasure to be on. Thank you for having me on.
You are very welcome. Ayaz sahab, aapka opening statement pehle main chahunga.
Dekho, Yudhir ji, abhi to baat ek chal rahi hai market ke andar. Inflation. Ye kya ho raha hai? Prices bahut badhte ja rahe hain. Gas prices up 32%. Groceries are up, cars are up, housing is up. Aur is ye sab cheezein ki kya interest rates ke upar asar hogi? I think that is the key question jo hamare sunne wale hain. That is something that will affect everybody next year. And I think we just have to understand how quickly or rather when interest rates will start moving up next year. Abhi different entities have different predictions. Banks say BMO, CIBC, TD keh rahe hain ke aadha percent badhenge next year. And RBC, Scotia Bank saying 0.75 badhenge next year. Jo overnight index swaps hote hain, OIS markets, are now almost fully pricing next year a 1-point rate hike, which is 100 basis points. So how you get through all that stuff, kya karna chahiye aapko, exactly kab ye sab hoga, I think this is the discussion that is going on in the market. Aur jo hamare listeners hai, jin logo ke paas mortgages hai, variable mortgages hai, ya to decide kar rahe hai ki isko variable mortgage mein jana chahiye ya fix mein jana chahiye, in logo ke liye ye bahut important hai. Kya inflation, is it transitory or is this the new reality of what we are going through? So all these things require proper guidance, Yudhvir, and to all the borrowers in the mortgage market, you need to have a clear understanding of what is happening.
Sir, ab mera agla sawal bilkul yahi tha exactly. Do cheeze main yahan mention zarur karna chahta hu. Ek to aap dhyan de naal jo Ayaz Panji sahab guidance dinde rehnde ne, oh tusi dhyan de naal sundi rehna hai. Because 2021 de vich kuch changes aan gaya, kuch 22 de vich interest rate changes aan gaya, 2023 changes aan gaya. Aur ek kiya ja raha hai ki after 2008 jede sade key lending rate ne, this could be one of the fastest transition ya highest level since 2008. A transition te honi hai, but ek expert jehda guide tonu karega, oh tonu sahi tarike de naal guide kar sakda hai ki tuhanu koi nuksan na hoye, and you should be well prepared. So whether you do business with the Ayaz sahab or you don't do, lekin one thing is for sure ki tuhanu bahut vadiya jankari jehdi hai, expert advice jehdi hai, oh tuhanu Ayaz sahab to mil sakdi hai. Sir, main aapse ye puchna chahta hu ki kin kin cheezon ka hame abhi se khyal rakhna hai, kyunki baat bilkul aapne theek hi 2022 aur 2023 ki hone lag padi hai, kin cheezon ka khyal rakha jaye?
Yudhir ji, pehle to hame definitely, jaise maine bataya abhi, interest rates ka to pehle khayal rakhna chahiye, kyunki ye especially bahut sare log variable rates liye hue hain, aur iska kya effect hoga iske liye, how do you have to prepare? Jaise main sabko bata raha hu ki koi baat nahi, jo bhi rate aap aaj de rahe hain, chalo 1.15 hai ya 1.2 hai ya 1.25 hai ya 1.3 hai, kai logon ke paas 0.99 bhi hai, aap jo bhi payment kar rahe hain Yudhvi ji, you should go and get a mortgage calculator or kisi mortgage professional ke saath baat karke isko pucho, ye jo mera balance hai aur jab rate 2 ho jayega ya 2.25 ho jayega, to uske upar kitni mujhe zyada payment karni padegi. Abhi se usko aap dekh lo, abhi se aapki mind mein dal do ki abhi aap 1500 de rahe hain, jab rate 2 ho jayega ya 2.25 ho jayega to us waqt kya 1700 hoga, 1750 hoga, jo bhi hoga, be prepared mentally ki aapko next year thode zyada mortgage payment dene padenge, kyunki variable rate will go up for those that are in the variable. Jo fixed rates ke andar hai, in logo ke liye koi farak hi nahi hai, kyunki they are secured for 5 years. Jaise aapko pata hoga ki last 3-4 weeks tak main aapki show mein aakar bata raha tha logo ko ki, you know, it's a good time to think about whether you want to secure your rate before fixed rates also go up. Phir bhi it's not, still not late, you see. Fixed rates are a little bit higher, but not very high. So ye cheez ke upar aapko bahut bahut dhyan kar, you'll have to really keep in mind. Also, jin logo ke mortgages renewal ke liye aa rahe hain, in the next 4 or 5 months. They are also in a position where they have to be very careful in making the right decision. If there is any time jab aapko achhi advice chahiye to renew mortgage, mortgage renewal ke waqt kya hota hai, it's a time to select new interest rates. Or you have to take into account jo market mein abhi chal raha hai, ki aapko kaise selections karni chahiye. So that moving forward, you are doing something that you can afford, that you can sustain, and that is safe for you, depending upon aapki financial situation kya hai. So it's all about rates right now, Yudhvijji, especially jaise hum kal report aaye the inflation ka, ke the rate has gone really high. So pata nahi how long inflation is going to stay where it is. Kyunki we have labor shortages in the market. Jaise aapko pata hai, there's need for higher wages amongst employees. Supply disruptions hai. Logo ke paas bahut paise hai, so they want to spend money. And also the other thing, Yudhvijji, is as you know, some thore jo government assistance programs hai, federal government ke, those are also coming to an end soon. So, uski kya asar hogi inflation ke upar? And therefore, how will that affect the interest rates? This is a whole discussion that sab jo bhi log hai, jin logo ke paas mortgages hai, aap aapke, dekho, you don't only have to call the mortgage professional jab aapko mortgage chahiye. Jin logo ke saath aap deal kiye hain, they have made money on you, aap phone utha kar isko phone karo, aur bolo abhi kya aap advice de rahe hain hame interest rates ke bare mein. What should we do? This is very essential. And aap mujhe bhi phone kar sakte hain, Yudhvijji, I'm telling all the listeners, 416-616-3646, 416-616-3646, especially jin logo ke renewals bhi aa rahe hain. Call me, बहुत सारे लोग मुझे फोन करते हैं just for advice. You're more than welcome to call me. या तो current situation जो आपकी है, जो rates, you need some advice on what to do, you can give me a call. You know, we have very clear understanding of what is happening in the interest rate market. So, using that understanding, Yudhvir, we can guide जो हमारे listeners है, so that they can make the right decision. Again, 416-616-3646, आप मुझे फोन करके appointment भी बनवा सकते हैं. Thank you so much, Yudhvir.
थैंक यू जी, थैंक यू. उम्मीद करते हैं थोड़ा बाकी दिन वधिया बीतेगा. 416-475-5000 से कॉल करके साढ़े किसी भी स्पॉन्सर का नंबर ले सकते हो. हैव अ वंडरफुल डे. थैंक यू सर.
द व्यूज एक्सप्रेस्ड ऑन द प्रीसीडिंग प्रोग्राम मे नॉट नेसेसरली बी दोज ऑफ द ओनर और मैनेजमेंट ऑफ WTOR रेडियो स्टेशन.
इस पतझड़ ओंटारियो विच मुड़ खोजण बहुत कुछ है, ये याद है ना? ते इस बारे अते इस नू कौन भूल सकता है? अते इना नू पर सब शुरू हुंदा है इस नाल. लग रहा है कि तुसी अपनी अगली ओंटारियो गेटअवे वास्ते रवाना हो रहे हो. पतझड़ इत्थे है पर ये लंबे समय ले नहीं. हुणे destinationontario.com ते प्लानिंग करो अते ओंटारियो दी दुनिया नू मुड़ तो खोजो.
COVID-19 करके सारा काम ऑनलाइन हो गया. ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं.
बिल्कुल ठीक सुनिया, ते हुन इना दा स्टोर भी खुल गया है.
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो. स्टोर विच आके सेम फर्नीचर देखो अते सेम प्राइस ते लो. इना दी कैनेडी लोकेशन हुन खुल चुकी है. फॉर मोर इनफॉरमेशन कॉल 9058747171.
आई खुशबू
कादी
दिवाली दी फूड बेसिक्स दे किचन्स ऑफ द वर्ल्ड डील्स दे नाल हुन हर किचन चो आएगी खुशबू घर दे स्वादां दी. अपने मसालियां दी ओ भी बिल्कुल सही प्राइस ते. जिवें 27 अक्टूबर तक 9.07 किलो पिल्सबरी दिव्या जां गोल्डन टेंपल आटा सिर्फ $9.99 ते.
वाह
खुशबू आई
नहीं
आ जाएगी. एट फूड बेसिक्स ऑलवेज मोर फॉर लेस.
टोटल हेल्थ इंश्योरेंस 100% सुरक्षित कुदरती आयुर्वेदिक हेल्थ रेमेडी रजीना 150 तो वध कुदरती जड़ी बूटियां तो बनिया है. बीमारियां नाल लड़दा है अते इम्यूनिटी विच वाधा करदा है. शरीर विचो टॉक्सिन बाहर कढ़दा है. किडनी ते लीवर नू मजबूत करदा है. एलर्जीज नू शरीर तो दूर रखदा है. जोड़ां दे दर्द अते सूजन नू भी कटौंदा है. जदों तुसी थक्या महसूस करदे हो तां तुहानू एनर्जी दिंदा है. होर जानकारी लई हुणे कॉल करो 905-790-7734. ਜਾਂ ਫਿਰ ਵਿਜ਼ਿਟ ਕਰੋ SBM ਆਯੁਰ ਕੈਨੇਡਾ ਇਨਕਾਰਪੋਰੇਟਡ 2955 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 15 ਬ੍ਰੈਂਪਟਨ।
ਰਸ਼ਮੀ ਰਾਕੇਟ ਦੇ ਸੋ ਹਰ ਰਨ ਔਨ ਟ੍ਰੈਕ ਲਾਈਕ ਦ ਵਿੰਡ। Now they will see her break barriers like a hurricane. And when it's all said and done, you will be shouting, "Let Rashmi run!" Watch the award-winning